ਇਕਾਗਰ ਕਰ ਜ਼ਿੰਦਗੀ ਨੂੰ ਸੱਚੇ ਸਾਈਂ ਦੇ ਰੰਗ ਵਿੱਚ ਰੰਗਣ ਲਈ ਦੁਨੀਆ ਦੀ ਤਪਸ਼ ਤੋਂ ਸਤਾਏ ਹੋਏ ਇਸ ਮਨ ਨੂੰ ਠੰਡਾ ਠਾਰ ਕਰਨ ਲਈ ਵਾਹਿਗੁਰੂ ਗੁਰੂ ਨਾਨਕ ਸਾਹਿਬ ਜੀ ਦੀਆਂ ਖੁਸ਼ੀਆਂ ਲੈਣ ਲਈ ਮਨ ਵਿੱਚੋਂ ਉੱਠ ਰਹੀਆਂ ਭਾਂਤ ਭਾਂਤ ਦੀਆਂ ਬੇਲੋੜੀਆਂ ਤਰੰਗਾਂ ਨੂੰ ਮੁਕਾਉਣ ਲਈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਘਰ ਜੋ ਖਜ਼ਾਨਾ ਹੈ ਉਸ ਖਜ਼ਾਨੇ ਚੋਂ ਸੁੱਖ ਪ੍ਰਾਪਤ ਕਰਨ ਲਈ ਗੁਰੂ ਦਰਬਾਰ ਵਿੱਚ ਜੁੜਦੇ ਹਾਂ ਤੇ ਅੱਜ ਵੀ ਜੁੜੇ ਹਾਂ। ਸਤਿਗੁਰੂ ਜੀ ਦੀ ਬਖਸ਼ਿਸ਼ ਨਾਲ ਆਪ ਜੀਆਂ ਨੇ ਰਸ ਪਿੰਨਾ ਕੀਰਤਨ ਸਰਵਨ ਕੀਤਾ ਹੈ। ਗੁਰੂ ਨਾਨਕ ਸਾਹਿਬ ਉਹਨਾਂ ਦੀ ਰਹਿਮਤ ਸਤਿਗੁਰੂ ਕੀ ਸੰਗਤ ਦੀ ਅਸੀਂ ਸਦਕਾ ਆਪਾਂ ਐਤਵਾਰ ਦੇ ਦੁਪਹਿਰ ਦੇ ਦੀਵਾਨ ਤੱਕ ਸਤਿਗੁਰੂ ਦੇ ਘਰੋਂ ਖਜ਼ਾਨੇ ਦੇ ਦਰਸ਼ਨ ਕਰਨ ਦਾ ਰਲ ਮਿਲ ਕੇ ਯਤਨ ਕਰਨਾ ਹੈ। ਗੁਰੂ ਸਾਹਿਬ ਕਿਰਪਾ ਕਰਕੇ ਜਿਵੇਂ ਪ੍ਰੇਰਨਾ ਕਰ ਰਹੇ ਸਨ ਤੁਹਾਡੀ ਸੇਵਾ ਵਿੱਚ ਅੱਜ ਪ੍ਰਕਰਨ ਪ੍ਰਾਰੰਭ ਕਰਨ ਲੱਗਾ ਤਾਂ ਆਓ ਇਸੇ ਤਰ੍ਹਾਂ ਪਿਆਰ ਅਦਬ ਗੁਰੂ ਚਰਨਾਂ ਦਾ ਰਸ ਲੈਂਦੇ ਹੋਏ ਪਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦਾ ਮਹਾਨ ਪਵਿੱਤਰ ਬਚਨ ਆਪ ਜੀ ਸੁਣ ਕੇ ਪੜ੍ਹ ਰਹੇ ਸੀ ਪਾਏ ਪਰੋ ਸਤਿਗੁਰੂ ਕਹਿ ਜਿਨ ਭਰਮ ਚੁਕਾਇਆ। ਹੁਕਮ ਹੋ ਰਿਹਾ ਸੀ ਐਹੋ ਜੇ ਸਤਿਗੁਰੂ ਦੇ ਚਰਨੀ ਡਿੱਗ ਪਵੋ ਪੈ ਜਾਓ ਜਿਹੜਾ ਸਤਿਗੁਰੂ ਹਰ ਪ੍ਰਕਾਰ ਦੇ ਭਰਮ ਭਟਕਣਾ ਅਸ਼ਾਂਤੀ ਮੁਕਾਉਂਦਾ ਹੈ। ਹੁਣ ਸਤਿਗੁਰੂ ਜੀ ਦੇ ਚਰਨਾਂ ਵਿੱਚ ਪੈਣਾ ਅਸੀਂ ਗੁਰੂ ਪਾਤਸ਼ਾਹ ਦੀ ਰਹਿਮਤ ਨਾਲ ਜਦੋਂ ਵੀ ਆਈਦਾ ਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਹੀ ਆਪ ਕੇ ਸੀਸ ਨਿਵਾਉਂਦੇ ਹਾਂ। ਪਰ ਹਜ਼ੂਰ ਆਖਦੇ ਨਹੀਂ ਇਸ ਤੋਂ ਅੱਗੇ ਕੁਝ ਕੰਮ ਕਰਨ ਵਾਲੇ ਬਾਕੀ ਹਨ। ਹਜ਼ੂਰ ਕਹਿੰਦੇ ਅੱਜ ਬਾਹਰੋਂ ਚੁਕਾ ਤੇ ਉਹ ਸਿਰ, ਪਰ ਇਸ ਸਿਰ ਦਾ ਮਾਲਕ ਆਪਣੇ ਕੋਲ ਹੀ ਸਾਡੇ ਰਹਿ ਜਾਂਦਾ ਪੈਮਾਨ ਸਿਆਣਪਾਂ ਦੇ ਢੇਰ, ਉਹ ਨਹੀਂ ਆਪਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਸੁੱਟ ਸਕਦੇ। ਗੁਰੂ ਕੇ ਪਿਆਰਿਓ ਯਾਦ ਰੱਖਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਪਾਤਸ਼ਾਹ ਜੀ ਸਮਰੱਚ ਗੁਰੂ ਪਰਮੇਸ਼ਰ ਕਹਿਣ, ਗਰੀਬ ਨਿਵਾਸ ਪਿਤਾ ਮਹਾਰਾਜ ਇੱਕ ਪਾਸੇ ਸਾਡੀਆਂ ਮੁਸ਼ਕਲਾਂ ਨੂੰ ਜਾਣਦੇ ਕਹਿਣ, ਸਾਡੇ ਘਰਾਂ ਵਿੱਚ ਵਾਪਰ ਰਹੇ ਦੁੱਖ ਤੇ ਸੰਤਾਪ ਗੁਰੂ ਕੇ ਪਿਆਰਿਓ ਜਿਵੇਂ ਸਤਿਕਾਰ ਜੋ ਗੁਰਮੁਖ ਪਿਆਰਿਆਂ ਨੇ ਇਸ਼ਾਰਾ ਕੀਤਾ ਇਹਨਾਂ ਭਈ ਸਾਰੇ ਜਗਤ ਰੋਗਾਂ ਨਾਲ ਭਰਿਆ ਪਿਆ ਹੈ। ਕੁਝ ਰੋਗ ਪ੍ਰਗਟ ਨੇ, ਕਈ ਛਿਪੇ ਹੋਏ ਰੋਗ ਕਾਰਨ ਅੱਜ ਉਹਨਾਂ ਸੰਸਾਰ ਤਨ ਦੇ ਰੋਗਾਂ ਤੋਂ ਦੁਖੀ ਨਹੀਂ ਜਿਤਨਾ ਮਨ ਦੇ ਰੋਗਾਂ ਤੋਂ ਦੁਖੀ ਹੈ। ਸਤਸੰਗ ਉਹਨੇ ਲੋਕ ਤੁਸੀਂ ਮਤ ਸੋਚਿਆ ਜਿਹੜੇ ਕਿਸੇ ਹੋਸਪਿਟਲ ਵਿੱਚ ਇਲਾਜ ਕਰਵਾਤੇ ਨੇ ਕੇਵਲ ਉਹ ਦੁਖੀ ਕਾਰਨ, ਜਾਂ ਜਿਨ੍ਹਾਂ ਨੇ ਹੋਸਪਿਟਲ ਚੋਂ ਬਾਹਰ ਆ ਕੇ ਵੇਖ ਲਈ ਤੇ ਘਰ ਆ ਗਏ ਕਾਰਨ, ਉਹ ਘਰੇ ਬੈਠ ਕੇ ਦਵਾਈ ਖਾ ਕੇ ਇਸ ਤਨ ਦਾ ਦੁੱਖ ਖੰਡਾਰ ਦਿੱਤਾ। ਨਹੀਂ, ਸਤਿਗੁਰੂ ਜੀ ਕਿਹੜਾ ਵੱਡਾ ਬਚਨ ਕਹਿ ਰਹੇ ਸਨ। ਇਹ ਨਹੀਂ ਕਿ ਹਰ ਸ਼ਹਿਰ ਵਿੱਚੋਂ ਕੋਈ 500-700 ਜਾਂ 5-7 ਹਜ਼ਾਰ 1 ਲੱਖ ਦੀ ਆਬਾਦੀ ਵਿੱਚੋਂ ਰੋਗੀ ਨੇ। ਸਾਹਿਬਾਂ ਨੇ ਗੱਲ ਮੁਕਾਈ, ਕਹਿੰਦੇ ਜਿੰਨੇ ਵੀ ਦਿਸਦੇ ਜੇ ਨਾ ਇਹ ਸਾਰੇ ਰੋਗੀ ਨੇ। ਗੱਲ ਹੀ ਨਹੀਂ ਭੀ 100 ਦੀ ਜਾਂ 1000 ਜਾਂ ਲੱਖਾਂ ਦੀ ਗੱਲ ਹੀ ਨਹੀਂ। ਹਜ਼ੂਰ ਕਹਿੰਦੇ ਸਾਰਾ ਜਗਤ ਰੋਗੀ ਹੈ, ਪਰ ਕਮਾਲ ਦੀ ਗੱਲ ਇਹ ਹੈ ਰੋਗ ਤੋਂ ਦੁਖੀ ਜ਼ਰੂਰ ਹਾਂ ਪਰ ਰੋਗ ਦਾ ਇਲਾਜ ਨਹੀਂ ਇਹ ਮਨ ਕਰਵਾਉਣਾ ਚਾਹੁੰਦਾ। ਕੇਵਲ ਤੇ ਕੇਵਲ ਸਾਧ ਸੰਗਤ ਦਵਾਈ ਬਾਰੇ ਸਮਝਣਾ ਚਾਹੁੰਦਾ, ਛਕਣਾ ਨਹੀਂ ਚਾਹੁੰਦਾ। ਇਹਦੀ ਮੁਸ਼ਕਲ ਇਹ ਹੈ ਸਾਧ ਸੰਗਤ, ਸਤਿਗੁਰੂ ਜੀ ਕਹਿੰਦੇ ਨੇ ਤੁਹਾਨੂੰ ਰੋਗ ਵੀ ਦੱਸਾਂਗੇ ਤੇ ਤੁਹਾਨੂੰ ਦਵਾਈ ਵੀ ਦੱਸਾਂਗੇ। ਰੋਗ ਵੀ ਸੁਣ ਲਿਆ ਤੇ ਦਵਾਈ ਸੁਣ ਲਈ, ਜੇ ਸ਼ੱਕੀ ਨਾ ਤੇ ਰੋਗ ਦੂਰ ਨਹੀਂ ਹੋਣਾ। ਦੋਵੇਂ ਚੀਜ਼ਾਂ ਦਾ ਪਤਾ ਹੋਵੇ, ਬਿਮਾਰੀ ਦਾ ਵੀ ਪਤਾ ਲੱਗ ਜਾਵੇ, ਦਵਾਈ ਵੀ ਮਿਲੇ, ਫਿਰ ਦੁਨੀਆਂ ਦੇ ਜਿਹੜੇ ਡਾਕਟਰ ਤੇ ਵੈਦ ਨੇ ਨਾ ਉਹਨਾਂ ਦੇ ਇੱਕ ਸ਼ਬਦ ਹੁੰਦਾ ਖਾਸ ਸਿਆਣੇ ਡਾਕਟਰ ਦਾ, ਮੈਂ ਕੋਸ਼ਿਸ਼ ਕਰਾਂਗਾ ਬਚਾਉਣਾ ਜਾਂ ਨਾ ਬਚਾਉਣਾ ਇਹ ਰੱਬ ਦੇ ਹੱਥ ਵਿੱਚ ਏ। ਉਹ ਦਾਵਾ ਨਹੀਂ ਕਰ ਸਕਦੇ, ਉਹ ਸੱਚ ਬੋਲਦੇ ਨੇ, ਕਿਉਂਕਿ ਉਹਨਾਂ ਕੋਲ ਜਿੰਨੀ ਸਮਰੱਥਾ ਏ, ਸ਼ਕਤੀ ਦਿੱਤੀ ਏ, ਉਹਦੀ ਵਰਤੋਂ ਕਰਨਗੇ। ਉਹਦੇ ਨਾਲ ਠੀਕ ਵੀ ਹੋ ਸਕਦੇ ਆ ਤੇ ਨਹੀਂ ਵੀ ਠੀਕ ਹੋ ਸਕਦੇ। ਕਹਿੰਦੇ ਇੱਕ ਰੋਗ ਦਾ ਇਲਾਜ ਸ਼ੁਰੂ ਕੀਤਾ, ਉਹਦੇ ਨਾਲ 2-4 ਹੋਰ ਬਿਮਾਰੀਆਂ ਨੇ ਜਨਮ ਲੈ ਲਿਆ। ਅਜੇ ਉਹਨਾਂ ਨੂੰ ਕਵਰ ਕਰਦੇ ਸਾਂ ਕਿ ਉਹਨਾਂ ਚਿਰ ਤੁਹਾਡੇ ਦਿਲ ਦੀ ਧੜਕਣ ਜਿਹੜੀ ਏ ਉਹ ਵੱਧ ਗਈ। ਸਾਧ ਸੰਗਤ ਉਹ ਬੇਵੱਸ ਨੇ, ਪਰ ਸਾਨੂੰ ਕਿਹੜਾ ਮਾਣ ਏ। ਮੇਰੇ ਸਤਿਗੁਰੂ ਜੀ ਆਖਦੇ ਨੇ ਜਦੋਂ ਅਸੀਂ ਤੁਹਾਨੂੰ ਕਿਸੇ ਰੋਗ ਦਾ ਇਲਾਜ ਦੱਸਾਂਗੇ ਨਾ, ਉਹਦਾ ਇਲਾਜ ਵਿੱਚ ਇਹ ਨਹੀਂ ਕਹਾਂਗੇ ਦਵਾਈ ਖਾਓਗੇ ਤੇ ਤੁਸੀਂ ਠੀਕ ਵੀ ਹੋ ਸਕਦੇ ਹੋ ਤੇ ਨਹੀਂ ਵੀ ਹੋ ਸਕਦੇ। ਇਹ ਨਹੀਂ ਆਖਦੇ ਮੈਂ ਇੱਕ ਤੁਹਾਡੀ ਰੋਗ ਦਾ ਇਲਾਜ ਕੀਤਾ ਸੀ ਅਜੇ ਸ਼ੁਰੂ, ਉਹਦੇ ਨਾਲ ਦੋ ਚਾਰ ਹੋਰ ਰੋਗ ਅੰਦਰੋਂ ਜਨਮ ਲੈ ਲਏ, ਕਿਉਂਕਿ ਤੁਹਾਡੀ ਇਕਾਗਰਤਾ, ਤੁਹਾਡੀਆਂ ਭਾਵਨਾਵਾਂ ਤੇ ਤੁਹਾਡਾ ਪਿਆਰ ਸਤਿਗੁਰੂ ਦੀ ਬਖਸ਼ਿਸ਼ ਤੁਹਾਡੇ ਨਾਲ ਕੁਝ ਸਾਂਝਾ ਕਰਨ ਲਈ ਮਦਦ ਕਰ ਰਹੀ ਹੈ, ਸਤਿਗੁਰੂ ਬਣਾਈ ਰੱਖਣ। ਕਈ ਵਾਰ ਐਸਾ ਹੁੰਦਾ ਏ ਟਿਕਾਊ ਨਹੀਂ ਹੁੰਦਾ, ਕਹਿਣਾ ਕੁਝ ਹੋਰ ਹੁੰਦਾ ਏ ਤੇ ਕਿਹਾ ਕੁਝ ਹੋਰ ਜਾਂਦਾ ਏ। ਮੈਂ ਬੇਨਤੀ ਕਰਨ ਲੱਗਾ ਸਾਂ, ਸਤਿਗੁਰੂ ਜੀ ਇਹ ਨਹੀਂ ਆਖਦੇ ਭਈ ਇੱਕ ਰੋਗ ਦਾ ਇਲਾਜ ਸ਼ੁਰੂ ਕੀਤਾ ਦੋ ਰੋਗ ਹੈ। ਸਾਹਿਬ ਕਹਿੰਦੇ ਜਿਹੜੀ ਅਸੀਂ ਤੈਨੂੰ ਦਵਾਈ ਦੇਣ ਲੱਗੇ ਹਾਂ, ਜੇਕਰ ਤੂੰ ਉਹ ਦਵਾਈ ਛਕ ਲਵੇ ਨਾ ਤੇ ਯਾਦ ਰੱਖੇ ਜਿੰਨੇ ਇਸ ਜ਼ਿੰਦਗੀ ਚ ਅੱਜ ਤੋਂ ਪਹਿਲਾਂ ਤੈਨੂੰ ਰੋਗ ਲੱਗੇ ਉਹਨਾਂ ਦਾ ਵੀ ਇਲਾਜ ਹੋ ਜਾਏਗਾ, ਮੁੱਕ ਜਾਣਗੇ। ਜਿਹੜੇ ਇਸ ਜਨਮ ਤੋਂ ਪਹਿਲਾਂ ਕਰੋੜਾਂ ਜਨਮਾਂ ਤੋਂ ਤੂੰ ਰੋਗ ਨਾਲ ਲੈ ਕੇ ਆਇਆ ਏ, ਅਸੀਂ ਉਹਦਾ ਵੀ ਇਲਾਜ ਕਰ ਦਿਆਂਗੇ। ਤੇ ਯਾਦ ਰੱਖੇ ਆਉਣ ਵਾਲੇ ਸਮੇਂ ਵਿੱਚ ਵੀ ਤੈਨੂੰ ਕੋਈ ਰੋਗ ਨਹੀਂ ਲੱਗਣ ਦਿਆਂਗੇ। ਇਹੋ ਜਿਹਾ ਕੋਈ ਸਮਰੱਥ ਗੁਰੂ ਹੋਏ ਨਾ ਜਗਤ ਦੇ ਅੰਦਰ ਸਤਸੰਗੀ ਜਨੋ। ਮੇਰੇ ਸਾਹਿਬ ਕਹਿੰਦੇ ਮੇਰਾ ਬੈਦ ਗੁਰੂ ਗੋਬਿੰਦਾ, ਮੇਰਾ ਸਤਿਗੁਰੂ ਇਹੋ ਜਿਹਾ ਵੈਦ ਏ ਸਤਸੰਗ, ਜਿਸ ਵੈਦ ਦੇ ਤਾਰ ਖਾਰ ਬਿਮਾਰੀ ਦਾ ਇਲਾਜ ਹੈ। ਸਾਹਿਬ ਕਹਿੰਦੇ ਕਰ ਕਰ ਨਾਮ ਔ ਕਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਔਕਤ ਕਹਿੰਦੇ ਦਵਾਈ ਨੂੰ ਗੁਰੂ ਸਵਾਰਿਓ। ਹਜ਼ੂਰ ਕਹਿੰਦੇ ਸਤਿਗੁਰੂ ਇੱਕ ਇਹੋ ਜਿਹੀ ਨਾਮ ਦੀ ਦਵਾਈ ਦਿੰਦੇ ਕਣ ਜਿਹਦੇ ਨਾਲ ਜਿਤਨੀਆਂ ਜਮਾਂ ਦੀਆਂ ਪਾਈਆਂ ਬੰਧਨ ਪਏ ਨੇ ਸਾਰੇ ਕੱਟੇ ਜਾਂਦੇ ਨੇ ਗੁਰੂ ਸਵਾਰਿਓ। ਹੁਣ ਦੇਖੋ ਗਰੀਬ ਨਿਵਾਸ ਪਿਤਾ ਜੀ ਕਿਤਨਾ ਵੱਡੀ ਸਾਡੇ ਤੇ ਕਿਰਪਾ ਕਰਦੇ ਕਣ ਤੇ ਕਿਹੜਾ ਖੁੱਲਾ ਐਲਾਨ ਪੈ ਕਰਦੇ ਕਣ, ਹਰ ਬਿਮਾਰੀ ਦਾ ਇਲਾਜ ਅਸੀਂ ਆਪ ਕਰਾਂਗੇ ਸਤਿਗੁਰੂ ਜੀ ਦੇ ਨਾ ਘਰ ਅੰਦਰ। ਗੁਰੂ ਸਵਾਰਿਓ ਗਰੀਬ ਪਿਤਾ ਮਹਾਰਾਜ ਜੀ ਨੇ ਆਪ ਕਿਰਪਾ ਕੀਤੇ, ਆਖਣ ਲੱਗੇ ਦੇਖਣਾ ਜਰਾ ਇਹ ਇਲਾਜ ਜੇ ਕਰਵਾਉਣਾ ਹੋਵੇ ਨਾ ਤੇ ਚਾਰ ਕੰਮ ਆਪਾਂ ਨੇ ਕਰਨੇ, ਘਰ ਚਾਰਾਂ ਚੋਂ ਇੱਕ ਨੂੰ ਵੀ ਨਹੀਂ ਅਸੀਂ ਛੱਡਾਂਗੇ। ਕਿਉਂਕਿ ਗੁਰੂ ਸਵਾਰਿਓ ਜੇਕਰ ਇੱਕ ਪੱਖ ਨੂੰ ਛੱਡੀਏ ਤਿੰਨ ਵੀ ਕਰ ਲਾਂਗੇ ਤੇ ਗੱਲ ਨਹੀਂ ਬਣਨੀ, ਬੱਚੇ ਨੂੰ ਬਾਹਰ ਲੈ ਜਾਓ ਕਿਰਪਾ ਕਰੋ ਸਤਸੰਗ, ਕਿਉਂਕਿ ਬੱਚੇ ਦਾ ਕਸੂਰ ਨਹੀਂ ਉਹ ਅਣਜਾਣ ਏ। ਚਾਰ ਬਚਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਕਰਦੇ ਨੇ। ਸਾਹਿਬ ਕਹਿੰਦੇ ਸਭ ਤੋਂ ਪਹਿਲਾਂ ਇਸ ਮਨ ਦੇ ਰੋਗਾਂ ਦਾ ਇਲਾਜ ਕੀ ਹੈ, ਪਹਿਲੀ ਦਵਾਈ ਸਤਿਗੁਰੂ ਕਹਿਣ ਲੱਗੇ ਪੂਰਾ ਗੁਰੂ ਧਾਰਨ ਕਰੀਏ। ਜਰਾ ਧੀਰਜ ਨਾਲ ਇਸ ਗੱਲ ਨੂੰ ਵਿਚਾਰਨਾ, ਆਪਣੇ ਮਨ ਨੂੰ ਵਿੱਚ ਆਉਣ ਦੇਣਾ, ਮਨ ਇਕਦਮ ਸਾਨੂੰ ਸੋਚਾਂ ਚ ਪਾ ਬੈਂਦਾ ਹੈ ਸ਼ਾਇਦ ਇਹ ਅੱਜ ਅੰਮ੍ਰਿਤ ਦੀ ਗੱਲ ਕਰਨਾ ਚਾਹੁੰਦੇ ਨੇ, ਸ਼ਾਇਦ ਇਹੋ ਜਿਹੀ ਗੱਲ ਸਾਨੂੰ ਵੇਖ ਕੇ ਕਰਨਾ ਚਾਹੁੰਦੇ। ਨਹੀਂ, ਸਦਾ ਹੀ ਸਤਿਗੁਰੂ ਜੋ ਬਾਤਾਂ ਪਾਉਂਦੇ ਨੇ ਜਗਤ ਦੇ ਭਲੇ ਲਈ, ਅੱਜ ਉਸ ਦਵਾਈ ਦੇ ਦਰਸ਼ਨ ਕਰੀਏ। ਗੁਰੂ ਸਵਾਰਿਓ ਗਰੀਬ ਨਿਵਾਸ ਪਿਤਾ ਮਹਾਰਾਜ ਜੀ ਦਾ ਬਚਨ, ਕਹਿਣ ਲੱਗੇ ਜਿਨ ਨਾਮ ਪਾਇਆ ਸੋ ਧਨਵੰਤਾ ਜੀਓ। ਸਭ ਤੋਂ ਪਹਿਲਾ ਬਚਨ ਹੈ ਨਾਮ ਲੈਣਾ। ਨਾਮ ਆਪ ਜੀ ਨੂੰ ਪਤਾ ਸਿੱਖ ਧਰਮ ਦੇ ਅੰਦਰ ਪੰਜ ਪਿਆਰੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਸਾਧ ਸੰਗਤ ਖੰਡੇ ਬਾਟੇ ਦੇ ਅੰਮ੍ਰਿਤ ਰਾਏ ਗੁਣ ਨਾਮ ਦਿੰਦੇ ਨੇ। ਗੁਰੂ ਧਾਰਨ ਕਰਨਾ, ਨਾਮ ਲੈਣ ਲਈ ਅਸੀਂ ਗੁਰੂ ਬਣਾਉਂਦੇ ਆ। ਹਜ਼ੂਰ ਕਹਿੰਦੇ ਸਭ ਤੋਂ ਪਹਿਲਾ ਬਚਨ ਗੁਰੂ ਧਾਰਨ ਕਰਨਾ। ਜਿਹੜਾ ਸੱਚੀ ਮੁੱਚੀ ਸਵੈਦ ਕੋਲ ਆਪਣਾ ਇਲਾਜ ਕਰਵਾਉਣਾ ਚਾਹੁੰਦਾ ਹੈ, ਜਨਮਾਂ ਜਨਮਾਤਰਾਂ ਦੇ ਰੋਗ ਕਟਵਾਉਣਾ ਚਾਹੁੰਦਾ ਹੈ, ਪਹਿਲਾ ਸਭ ਤੋਂ ਗੁਰੂ ਪਾਤਸ਼ਾਹ ਕੋਲੋਂ ਨਾਮ ਲੈਣਾ। ਦੂਸਰਾ ਬਚਨ ਕੀਤਾ ਗਰੀਬ ਨਿਵਾਸ ਪਿਤਾ ਮਹਾਰਾਜ ਜੀ ਨੇ। ਸਾਹਿਬ ਆਖਦੇ ਨੇ ਫਿਰ ਉਹ ਨਾਮ ਲੈ ਕੇ ਉਸ ਦੀ ਕਮਾਈ ਕਰਨੀ। ਪਹਿਲਾ ਬਚਨ ਇਹ ਨਾ ਜਿਨ ਨਾਮ ਪਾਤਾ ਸੋ ਧਨਵੰਤਾ ਜੀਓ। ਦੂਸਰਾ ਬਚਨ ਆਪ ਹੀ ਕਿਰਪਾ ਕਰਕੇ ਕਹਿੰਦੇ ਜਿਨ ਪ੍ਰਭੂ ਤੇ ਆਇਆ, ਜਿਨ੍ਹਾਂ ਗੁਣ ਉਸ ਨਾਮ ਉਹਨਾਂ ਜਪਣਾ ਏ ਸੋ ਸੋਭਾਵੰਤਾ ਜੀਓ। ਗੁਰੂ ਸਵਾਰਿਓ 216 ਅੰਗ ਤੇ ਸਤਿਗੁਰਾਂ ਦਾ ਸ਼ਬਦ ਏ, ਜਿਹਦੇ ਰਾਹੀਂ ਅੱਜ ਅਸੀਂ ਦੀਦਾਰ ਤੇ ਵਿਚਾਰ ਪ੍ਰਾਰੰਭ ਕੀਤੇ ਹੈ। ਪਹਿਲਾਂ ਗੁਰੂ ਧਾਰਨ ਕਰਨਾ, ਦੂਸਰਾ ਉਸ ਗੁਰੂ ਬਖਸ਼ੇ ਨਾਮ ਦੀ ਕਮਾਈ ਕਰਨੀ, ਤੇ ਤੀਸਰਾ ਗਰੀਬ ਅਨੁਵਾਦ ਪਿਤਾ ਜੀ ਕਹਿੰਦੇ ਨੇ ਜਿਸ ਸਾਧ ਸੰਗਤ ਤਿਸ ਸਭ ਸੋ ਕਰਨ ਈ ਜੀਓ, ਚੌਥਾ ਜਨ ਨਾਨਕ ਸਹਿ ਸਮਾਈ ਜੀਓ। ਬਚਨ ਤੀਜਾ, ਸਾਧ ਸੰਗਤ ਵਿੱਚ ਆਪਣੇ ਆਪ ਨੂੰ ਹਮੇਸ਼ਾ ਮੇਲ ਕੇ ਰੱਖਣਾ, ਇਹ ਨਹੀਂ ਵੀ ਕਦੇ ਕਦੇ ਸਾਧ ਸੰਗਤ ਕਰਨੀ, ਤੇ ਚੌਥਾ ਏ ਅੰਦਰ ਸਹਿਜ ਦਾ ਆਉਣਾ। ਹੁਣ ਸਭ ਤੋਂ ਪਹਿਲਾਂ ਬਚਨ ਵਿੱਚ ਆਪਣੇ ਆਪ ਨੂੰ ਖੜਾ ਕਰੀਏ। ਗੁਰੂ ਦਾਤਾ ਜੀ ਕਿਰਪਾ ਕਰਦੇ ਨੇ, ਬਖਸ਼ਿਸ਼ ਕਰਦੇ ਨੇ, ਹਜ਼ੂਰ ਕਹਿੰਦੇ ਸਭ ਤੋਂ ਪਹਿਲਾਂ ਬੱਚੇ ਨੇ ਗੁਰੂ ਧਾਰਨ ਕਰਨਾ। ਮਨ ਇਸ ਦਵਾਈ ਨੂੰ ਛਕਣ ਲੱਗਿਆ ਕਈ ਵਾਰ ਆਪਣੀ ਜ਼ਿੰਦਗੀ ਦੇ ਸਾਲਾਂ ਦੇ ਸਾਲ ਲਾ ਦਿੰਦਾ ਇਸ ਸੋਚ ਤੇ, ਆਖਦਾ ਗੁਰੂ ਧਾਰਨ ਕਰਨ ਤੋਂ ਬਗੈਰ ਇਹ ਗੱਲ ਬਣੇਗੀ। ਮੰਨ ਲਓ ਇਸ ਤਰ੍ਹਾਂ ਤੁਹਾਨੂੰ ਭੁੱਖ ਲੱਗੀ ਹੈ, ਤੁਸੀਂ ਭੁੱਖ ਨਾਲ ਬਿਲਕ ਰਹੇ ਹੋ, ਤੁਹਾਨੂੰ ਕੋਈ ਰੋਟੀ ਪਕੜਾਵੇ, ਆ ਲਓ ਪ੍ਰਸ਼ਾਦਾ ਛਕ ਲਓ, ਪ੍ਰਸ਼ਾਦੇ ਦੀ ਜਗ੍ਹਾ ਤੇ ਜਿਹੜਾ ਵੀ ਭੋਜਨ ਬਣਿਆ ਹੋਵੇ ਛਕ ਲਵੋ। ਤੁਸੀਂ ਕਹੋ ਵੀ ਜਿਹੜਾ ਭੋਜਨ ਹੈ ਨਾ, ਇਹ ਜੇ ਮੈਂ ਥੋੜਾ ਜਿਹਾ 5-4 ਸਾਲ ਠਹਿਰ ਕੇ ਛਕ ਲਵਾਂ ਤੇ ਫੇਰ ਇਹ ਜਿਹੜਾ ਬਿਲਕਣਾ ਤੇ ਭੁੱਖ ਬੰਦ ਨਹੀਂ ਹੋ ਸਕੇਗੀ। ਸਾਧ ਸੰਗ, ਭੁੱਖ ਲੱਗੀ ਏ ਤੁਸੀਂ ਇੱਕ ਦਿਨ ਵੀ ਨਹੀਂ ਉਸ ਲਈ ਉਡੀਕ ਕਰੋਗੇ, ਆਖੋਗੇ ਤੁਹਾਨੂੰ ਕਹੋ ਵੀ ਚਲੋ ਤੂੰ ਰੋਟੀ ਦੀ ਗੱਲ ਛੱਡ, ਖਾਣ ਦੇ ਤੇਰੇ ਨਾਂ ਤੇ ਮਕਾਨ ਲਵਾ ਦੇਣੇ ਆ, ਮਕਾਨ ਬਿਲਕੁਲ ਉਹਦੇ ਬਦਲੇ ਅਸੀਂ ਕੁਝ ਨਹੀਂ ਲਾਂਗੇ, 2-4 ਲੱਖ ਡਾਲਰ ਦਾ ਮਕਾਨ ਦਈਏ। ਕਵੇਗਾ ਤੂੰ ਕਿਹਦੀ ਗੱਲ ਕਰਦਾ, ਜੇ ਮੈਂ ਰਹਾਂਗਾ ਤੇ ਮਕਾਨ ਏ, ਮੈਂ ਹੀ ਨਾ ਰਿਹਾ ਤੇ ਮੈਂ ਮਕਾਨ ਕੀ ਕਰਨੇ ਕੋਏ। ਤੁਸੀਂ ਕੋ ਭੁੱਖੇ ਆਦਮੀ ਲੋ, ਤੈਨੂੰ ਵਧੀਆ ਗੱਡੀ ਲੈ ਦਿੰਦੇ ਆ ਪਰ ਖਾਣ ਲਈ ਕੁਝ ਨਹੀਂ ਦੇਣਾ, ਅੰਦਰ ਕਵੇ ਤਾਂ ਨਹੀਂ ਸਜਣਾ, ਖਾਵਾਂਗਾ ਜਿਉਂਦਾ ਉਪਵਾਂਗਾ, ਤਾਂ ਹੀ ਤਾਂ ਫਿਰ ਮੈਨੂੰ ਇਹ ਗੱਡੀ ਸੁੱਖਦਾਈ ਏ, ਘਰ ਸੁੱਖਦਾਈ ਏ। ਮੈਨੂੰ ਤੁਸੀਂ ਹੋਰ ਕੋਈ ਸ਼ਹਿਰ ਦਿਖਾਓ ਵੀ ਸੋਹਣੇ ਸੋਹਣੇ ਬਾਗ ਦਿਖਾਓ, ਫੁੱਲਾਂ ਦੀ ਬਗੀਚੇ, ਇਹ ਸਾਰਾ ਕੁਝ ਸੋਹਣਾ ਤਾਂ ਹੀ ਏ ਜੇ ਪਹਿਲਾਂ ਮੈਂ ਜਿਉਂਦਾ ਵਾ। ਜਦੋਂ ਮੈਂ ਜੀਵਨ ਲਈ ਮੈਨੂੰ ਭੋਜਨ ਚਾਹੀਦਾ, ਭੋਜਨ ਮੈਨੂੰ ਮਿਲਿਆ ਕੋਈ ਨਹੀਂ, ਤੇ ਇਹ ਸਾਰਾ ਕੁਝ ਕਿਸੇ ਅਰਥ ਹੈ? ਗੁਰੂ ਸਵਾਰਿਓ ਹਾਂ, ਹੁਣ ਦੇਖੋ ਭੁੱਖ ਦਾ ਇਲਾਜ ਕੈ ਭੋਜਨ, ਉਹਦੇ ਨੂੰ ਅਸੀਂ ਜੇਕਰ ਕਹੀਏ 5-7 ਸਾਲ ਬਹੁਤ ਹੈ, ਕੁਝ ਮਹੀਨਿਆਂ ਬਾਅਦ ਕੇ ਇਹ ਸਰੀਰ ਦਾ ਅੰਤ ਹੋ ਜਾਏਗਾ। ਨਿਰੰਕਾਰ ਤੇ ਸਤਿਗੁਰੂ ਵੈਦ ਕੀ ਬਚਨ ਕਰਦੇ ਕਰਨ, ਕਹਿਣ ਲੱਗੇ ਇਹ ਦੁੱਖ ਜਿਹੜੇ ਮਨ ਚੋਂ ਨਿਕਲ ਰਹੇ ਨੇ ਨਾ, ਗੰਦੇ ਖਿਆਲ ਨਿਕਲਣੇ, ਗੰਦਾ ਵੇਖਣਾ, ਨੀਵਾਂ ਵੇਖਣਾ, ਗੁਰੂ ਕੇ ਪਿਆਰਿਓ ਨੀਵੀਂ ਸੋਚ ਬਣਨੀ, ਉਹਦੇ ਚੋਂ ਪਰੇਸ਼ਾਨ ਹੋਣਾ, ਇਹ ਸਾਰਾ ਕੁਝ ਕਿਉਂ? ਅਸੀਂ ਦੋ ਹਿੱਸਿਆਂ ਚ ਵੰਡੇ ਹਾਂ, ਇੱਕ ਸਾਡੇ ਕੋਲ ਵਾਹਿਗੁਰੂ ਨੇ ਮਨ ਦਿੱਤਾ ਹੈ, ਦੂਸਰੀ ਸਾਨੂੰ ਆਤਮਾ ਦਿੱਤੀ ਹੈ। ਮਨ ਦਾ ਸੰਬੰਧ ਸੰਸਾਰ ਨਾਲ, ਆਤਮਾ ਦਾ ਸੰਬੰਧ ਕਹਿ ਨਿਰੰਕਾਰ ਨਾਲ। ਗੁਰੂ ਸਵਾਰਿਓ ਹਾਂ, ਜੇਕਰ ਤੁਹਾਡੇ ਕੋਲ ਇੱਕ ਗੱਡੀ ਏ, ਗੱਡੀ ਤੁਸੀਂ ਨਹੀਂ ਹੋ, ਗੱਡੀ ਵਿੱਚ ਬੈਠੇ ਤੁਸੀਂ ਮਾਲਕ ਹੋ, ਗੱਡੀ ਚ ਗੈਸ ਪਾਓ, ਟਾਇਰਾਂ ਤੇ ਰਿਮ ਵਧੀਆ ਤੇ ਕੀਮਤੀ ਲਿਆ ਕੇ ਪਾਓ, ਲੈਦਰ ਦੀਆਂ ਸੀਟਾਂ ਤੇ ਹੋਰ ਕੋਈ ਕੀਮਤੀ ਲਿਆ ਕੇ ਉਸ ਤੇ ਬੈਠਣ ਵਾਲਾ ਸਮਾਨ ਰੱਖ ਲਵੋ, ਗੱਡੀ ਵੀ ਤੁਸੀਂ ਮਿਲੀਅਨ ਤੱਕ ਵੀ ਲੈ ਜਾਓ, ਲੈ ਕੇ ਆਓ, ਉਹ ਸਾਰਾ ਕੁਝ ਉਹਦੇ ਲਈ ਹੈ ਗੱਡੀ ਨੂੰ ਸਵਾਰਿਆ। ਜੇ ਬੈਠਣ ਵਾਲੇ ਨੂੰ ਖੁਰਾਕ ਨਹੀਂ ਦਿੱਤੇ ਕਿ ਸੋਚ ਸਕਦੇ ਹੋ ਉਹਦੀ ਕੋਈ ਕੀਮਤ ਹੈ, ਤੁਹਾਨੂੰ ਸੁੱਖ ਦੇਵੇਗੀ? ਕਿਉਂਕਿ ਭੁੱਖ ਤੁਹਾਨੂੰ ਲੱਗੀ ਗੈਸ ਗੱਡੀ ਚ ਪਾ ਰਹੇ ਹੋ, ਠੰਡ ਤੁਹਾਨੂੰ ਲੱਗੀ ਤੇ ਕੱਪੜੇ ਗੱਡੀ ਨੂੰ ਪਾ ਰਹੇ ਹੋ। ਯਾਦ ਰੱਖਣਾ ਅਸੀਂ ਸੰਸਾਰ ਵਿੱਚ ਕਿੱਥੇ ਭੁੱਲ ਕਰਦੇ, ਸਤਿਗੁਰੂ ਸਾਡੇ ਰੋਗ ਦੱਸਦੇ ਨੇ, ਇਲਾਜ ਕਿਉਂ ਕਰਦੇ ਨੇ ਉਹਦਾ, ਅਸੀਂ ਜ਼ਿੰਦਗੀ ਭਰ ਕੇ ਕਰਦੇ ਹਾਂ ਇਸ ਮਨ ਤੇ ਮਗਰ ਲੱਗ ਕੇ ਸਰੀਰ ਨੂੰ ਗੁਰੂ ਕੇ ਪਿਆਰੇ ਸਦੱਟੀ ਨੂੰ ਹਰ ਪ੍ਰਕਾਰ ਨਾਲ ਇਸ ਦੇ ਅਸੀਂ ਸੰਭਾਲ ਕਰਦੇ ਹਾਂ, ਠੰਡੇ ਤੱਤੇ ਤੋਂ ਬਚਣ ਲਈ, ਸਰਦੀ ਗਰਮੀ ਤੋਂ ਬਚਣ ਲਈ, ਰਹਿਣ ਬਸੇਰਾ ਸੋਹਣਾ ਘਰ, ਲੋਕਾਂ ਵਿੱਚ ਰਹਿਣਾ, ਸਾਰਾ ਕੁਝ ਮੰਨ ਲਈਏ। ਆਤਮਾ ਤੇ ਵਿਚਾਰ ਦੀ ਖੁਰਾਕ ਸੀ ਨਾਮ, ਆਤਮਾ ਨੂੰ ਤੇ ਚਾਹੀਦਾ ਸੀ ਪੂਰਾ ਸਤਿਗੁਰੂ, ਆਤਮਾ ਨੂੰ ਤੇ ਚਾਹੀਦਾ ਸੀ ਸੱਚੇ ਪਾਤਸ਼ਾਹ ਦਾ ਦਰ। ਉਧਰ ਤੇ ਕਹਿ ਰਿਹਾ ਵੀ 20 ਸਾਲ, 40 ਸਾਲ, ਕੋਈ 70-80 ਸਾਲ ਤੱਕ ਵੀ ਕਹਿੰਦਾ ਉਡੀਕਾਂਗਾ। ਇਹੀ ਕਾਰਨ ਆਤਮਾ ਭੁੱਖੀ ਰਹਿ ਰਹਿ ਕੇ ਵਿਚਾਰ ਦੀ ਵਿਲਕਦੀ ਏ, ਤੁਸੀਂ ਨਹੀਂ ਵਿਲਕਦੇ, ਤੁਹਾਡੇ ਤੇ ਮੇਰੇ ਅੰਦਰ ਆਤਮਾ ਵਿਲਕਦੀ ਏ। ਵਿਲਕ ਵਿਲਕ ਕੇ ਕਈ ਪ੍ਰਕਾਰ ਦੇ ਰੋਗ ਆ ਕੇ ਵਿਆਪਦੇ ਨੇ। ਸਤਸੰਗੀ ਜਨੋ, ਮੇਰੇ ਸਤਿਗੁਰੂ ਜੀ ਇਸ ਕਰਕੇ ਨਹੀਂ ਬਚਨ ਕਹਿੰਦੇ ਕੋਈ ਗਿਣਤੀ ਸਿੱਖਾਂ ਦੀ ਵਾਜੇ ਤੇ ਸਵਾਲ ਹੀ ਨਹੀਂ ਸਿੱਖਾਂ ਦੀ ਗਿਣਤੀ ਵਧਾਉਣ ਦਾ। ਇਹ ਸਵਾਲ ਹੁੰਦਾ ਈਸਾਈਆਂ ਵੀਰ ਦੇ ਹੋਏਗਾ ਵੀ ਵੱਧ ਤੋਂ ਵੱਧ ਈਸਾਈ ਬਣਾਏ ਜਾਣ। ਕੋਈ ਮੇਰਾ ਹਿੰਦੂ ਵੀਰ ਇਹ ਯਤਨ ਪਿਆ ਕਰੇ ਵੱਧ ਤੋਂ ਵੱਧ ਹਿੰਦੂ ਧਰਮ ਚ ਲੋਕਾਂ ਨੂੰ ਲਿਆਈਏ। ਮੁਸਲਮਾਨ ਵੀਰ ਇਹ ਆਪਣਾ ਸੋਹਣਾ ਯਤਨ ਕਰੇ ਵੱਧ ਤੋਂ ਵੱਧ ਮੁਸਲਮਾਨ ਬਣਾਈਏ। ਲਾਲਚ ਦੇ ਕੇ ਚਾਹੇ ਡਰਾਪਾ ਦੇ ਕੇ ਹਰ ਤਰੀਕਾ ਵਰਤੋ, ਪਰ ਗੁਰੂ ਨਾਨਕ ਸਾਹਿਬ ਜਗਤ ਦਾ ਸਤਿਗੁਰੂ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੂਰੀ ਸ੍ਰਿਸ਼ਟੀ ਦੇ ਮਾਲਕ ਨੇ। ਇਹਨਾਂ ਦੇ ਸਾਹਮਣੇ ਇਹ ਬਿਲਕੁਲ ਸਵਾਲ ਨਹੀਂ ਹੈ ਵੱਧ ਤੋਂ ਵੱਧ ਸਿੱਖ ਬਣਾਈਏ। ਸਾਹਿਬ ਆਖਦੇ ਵੱਧ ਤੋਂ ਵੱਧ ਜਗਤ ਦੇ ਜੀਵਾਂ ਦਾ ਉਧਾਰ ਤੇ ਭਲਾ ਕਿਵੇਂ ਹੋਵੇ। ਅਸੀਂ ਭਲਾ ਕਰਦੇ ਹਾਂ ਪਿਆਰਿਓ, ਅਸੀਂ ਕੋ ਮਤਲਬ ਸਤਿਗੁਰੂ ਜੀ ਦੇ ਘਰ ਦਾ ਸਿਧਾਂਤ। ਅਸੀਂ ਸੁੱਤੇ ਸੁੱਤੇ ਪੜ੍ਹਦੇ ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਪਾਣੇ, ਸਰਬੱਤ ਦਾ ਭਲਾ ਸਤਿਗੁਰੂ ਹੱਸਦੇ ਹੋਣਗੇ ਆਪਣਾ ਤੇ ਕਰਵਾ ਲਾ। ਸਰਬੱਤ ਦਾ ਕਹਿਣਾ ਪਿਆ ਏ ਤੇਰੀ ਆਤਮਾ ਭੁੱਖੀ ਪਿਆਸੀ, ਇਹਨੂੰ ਤੂੰ ਕੀ ਆਖਿਆ, ਇਹਨੂੰ ਤੇ ਖੁਰਾਕ ਦੇ ਲੈ। ਗੁਰੂ ਸਵਾਰਿਓ, ਮੈਂ ਬੇਨਤੀ ਕਰਦਾ ਸਾਂ ਗਰੀਬ ਨਿਵਾਜ ਪਿਤਾ ਮਹਾਰਾਜ ਬਚਨ ਕਰਦੇ ਨੇ, ਕਹਿੰਦੇ ਇਹ ਤੁਸੀਂ ਜੋ ਕੁਝ ਕਰਦੇ ਪਏ ਹੋ ਯਤਨ ਸਰੀਰ ਲਈ, ਆਤਮਾ ਵਿੱਚ ਭੁੱਖੀ ਏ, ਬਿਲਕਦੀ ਪਈ ਏ ਅੰਦਰੋਂ, ਉਹਨੂੰ ਟਿਕਾਓ ਆਉਣਾ ਕੇਵਲ ਜਦੋਂ ਨਾਮ ਤੁਸੀਂ ਅਸੀਂ ਆਤਮਾ ਵਾਂ। ਗੁਰੂ ਗ੍ਰੰਥ ਸਾਹਿਬ ਦਾ ਇੱਕ ਸ਼ਬਦ ਏ, ਬਾਂਟੂ ਦੇ ਦਰਸ਼ਨ ਕਰੋ। ਸਤਸੰਗੀ ਜਨੋ, ਹਜ਼ੂਰ ਕਹਿੰਦੇ ਨਰਪਤ ਏਕ ਸਿੰਘਾਸਨ ਸੋਇਆ। ਨਰਪਤ ਕਹਿੰਦੇ ਰਾਜੇ ਨੂੰ, ਕਹਿੰਦੇ ਰਾਜਾ ਆਪਣੇ ਨਾ ਆਸਨ ਤੇ ਸਿੰਘਾਸਨ ਤੇ, ਸਿੰਘਾਸਨ ਅਸੀਂ ਸਾਡੇ ਲੋਕਾਂ ਦੇ ਆਸਨ ਹੁੰਦੇ ਜਿੱਥੇ ਆਰਾਮ ਕਰਨਾ ਬਿਸਤਰਾ ਵਿਛਾਈਦਾ ਏ। ਸਿੰਘਾਸਨ ਭਾਵ ਜਿਹੜਾ ਬਹੁਤ ਮਾਤਾ ਨਾਲ ਜਿਹੜਾ ਚੀਜ਼ ਆਸਨ ਸ਼ਿੰਗਾਰਿਆ ਹੋਵੇ ਸਿੰਘਾਸਨ ਹੋ ਗਿਆ। ਰਾਜੇ ਸਿੰਘਾਸਨਾਂ ਤੇ ਬਹਿੰਦੇ, ਪ੍ਰਜਾ ਥੱਲੇ ਬਹਿੰਦੀ ਆਸਨਾਂ ਤੇ। ਕਹਿੰਦੇ ਸਿੰਘਾਸਨ ਤੇ ਨਾ ਸੌ ਜਾ ਤੇ ਰਾਜਾ, ਜਦੋਂ ਸੁੱਤਾ ਹੀ ਨਾ ਤੇ ਉਸ ਨੂੰ ਸੁਪਨਾ ਆਉਣਾ ਸ਼ੁਰੂ ਹੋਇਆ। ਸੁਪਨੇ ਚ ਉਹ ਭਿਖਾਰੀ ਬਣ ਗਿਆ, ਕਿਉਂਕਿ ਰਾਜਾ ਜਿਤਨਾ ਚਿਰ ਜਾਗਦਾ ਨੂੰ ਇੱਕੋ ਹੀ ਖਤਰਾ ਏ ਮੇਰਾ ਰਾਜ ਭਾਗ ਖੁਸ ਨਾ ਜਾਵੇ, ਜਿਹੜੇ ਅੱਜ ਸੁੱਖ ਮਿਲੇ ਨੇ ਇਹ ਕਿਧਰੇ ਮੇਰੇ ਕੋਲੋਂ ਕਿਧਰੇ ਵੱਖ ਨਾ ਹੋ ਜਾਣ। ਇਹਨਾਂ ਯਤਨਾਂ ਚ ਵਿਚਾਰਾ ਸੌ ਜਾਂਦਾ, ਸੁਪਨੇ ਵੀ ਉਸ ਤਰ੍ਹਾਂ ਦੇ ਆਉਂਦੇ ਨੇ। ਤੁਹਾਨੂੰ ਸੁਪਨੇ ਆਉਣਗੇ ਤੇ ਸੁਪਨੇ ਵਿੱਚ ਵੀ ਸਤਿਗੁਰੂ ਦੇ ਦਰਸ਼ਨ ਕਰੋਗੇ, ਸੰਗਤ ਵਿੱਚ ਆਓਗੇ ਤੇ ਸੰਗਤ ਦੀ ਸੁਪਨੇ ਚ ਵੇਖੋਗੇ ਨਾ ਕੋਈ ਸੇਵਾ ਕਰ ਰਿਹਾ, ਕੋਈ ਕੀਰਤਨ ਸੁਣ ਰਿਹਾ, ਕੋਈ ਵਿਚਾਰ ਕਰਦਾ ਸੁਣ ਰਿਹਾ, ਉਹ ਸੁਖਦਾਈ ਹੋਏਗਾ। ਸੁਪਨੇ ਵਿੱਚ ਉਹ ਸੌ ਗਿਆ ਰਾਜਾ, ਕਿਉਂਕਿ ਮਾਤਾ ਨਾਲ ਕੇਵਲ ਜੁੜਿਆ, ਰੱਬ ਨਾਲ ਜੁੜਿਆ ਨਹੀਂ, ਗੁਰੂ ਵੈਦ ਨਾਲ ਨਹੀਂ ਜੁੜਿਆ। ਜੁੜਿਆ ਸੀ ਕਿਸ ਨਾਲ? ਗੁਰੂ ਕੇ ਪਿਆਰ ਤੋਂ, ਦੁਨੀਆਂ ਦੇ ਦੁੱਖਾਂ ਨਾਲ, ਜਿਹਨੂੰ ਸੁੱਖ ਸਮਝ ਰਿਹਾ ਤੇ ਮਨ ਸਾਡਾ ਭਰਮ ਏ ਇਹਦਾ ਬਹੁਤ ਵੱਡਾ, ਉਸ ਭਰਮ ਨੂੰ ਤੱਕੀਏ, ਰੋਗ ਨੂੰ ਤੱਕੀਏ, ਆਪਣੀਆਂ ਮੁਸ਼ਕਲਾਂ ਤੇ ਦੁੱਖਾਂ ਨੂੰ। ਹਜ਼ੂਰ ਕਹਿੰਦੇ ਜਦੋਂ ਰਾਤਾ ਸੁੱਤਾ ਸੁਪਨੇ ਚ ਭਿਖਾਰੀ ਬਣ ਗਿਆ, ਭੁੱਖ ਲੱਗੀ ਤੇ ਮੰਗਣ ਚਲਾ ਗਿਆ, ਕੋਈ ਅੱਗੋਂ ਖੈਰ ਨਹੀਂ ਪਾਉਂਦਾ, ਕੋਈ ਕਹਿੰਦਾ ਵਿਹਲਾ ਤੁਰਿਆ ਫਿਰਦਾ ਹੈ, ਆਪ ਕਮਾ ਤੇ ਖਾ, ਕੋਈ ਝਿੜਕਾ ਮਾਰਦਾ ਹੈ, ਕੋਈ ਬੂਹਾ ਬੰਦ ਕਰ ਲੈਂਦਾ ਏ, ਗਲੀ ਗਲੀ ਤੁਰਦਾ ਫਿਰਦਾ, ਭੁੱਖ ਸਤਾਰੀ ਹੈ, ਦੁਖੀ ਏ ਅੰਤਾਂ ਦਾ। ਗੁਰੂ ਕੇ ਪਿਆਰਿਓ ਕਹਿੰਦਾ ਖਾਧੋ ਵੀ ਉਧਰੋਂ ਭੁੱਖ ਲੱਗੀ ਤੇ ਕੋਈ ਖੈਰ ਵੀ ਨਹੀਂ ਮੰਗਿਆ ਪਾਉਂਦਾ, ਅੰਤਾਂ ਦਾ ਜਦੋਂ ਖੁਆਰ ਹੋਇਆ ਨਾ ਤੇ ਸਾਧ ਸੰਗਤ ਅਚਾਨਕ ਨਾਨਕ ਜਾ ਖੁੱਲੇ। ਕਹਿੰਦਾ ਨਹੀਂ, ਮੈਨੂੰ ਤਾਂ ਕੋਈ ਭੁੱਖ ਨਹੀਂ, ਮੈਨੂੰ ਕੌਣ ਦੁੱਖ ਦੇ ਸਕਦਾ, ਮੇਰੇ ਲਈ ਕੌਣ ਝੜਕੇ, ਮੇਰੇ ਲਈ ਤਮਾਮ ਦਰਵਾਜ਼ੇ ਖੁੱਲੇ ਕਹਿਣ, ਇਹ ਤਾਂ ਮੈਂ ਸੁੱਤਾ ਸਾਤਾ, ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਵੈਦ ਬਚਨ ਕਰਦੇ ਨੇ, ਕਹਿੰਦੇ ਅਸੀਂ ਮਾਤਾ ਵਿੱਚ ਅਸੀਂ ਇਸ ਮਨ ਮਗਰ ਲੱਗ ਕੇ ਅਸੀਂ ਦੁਨੀਆ ਵੱਲ ਦੀ ਸੋਚ ਆਪਣੇ ਅੰਦਰ ਘਰਾਂ ਚ ਲਿਆ ਕੇ ਅਸੀਂ ਸੌ ਗਏ, ਸੌਣ ਕਾਰਨ ਅਸੀਂ ਦੁਖੀ ਹਾਂ, ਪੁੱਤ ਨਹੀਂ ਆਖੇ ਲੱਗਦਾ, ਧੀ ਨਹੀਂ ਆ ਸ਼ੁਭ ਕਰਮ ਕਰਦੇ, ਭਰਾ ਨਹੀਂ ਇਹ ਘਰ ਚ ਸ਼ਰਾਬ ਤੇ ਮਾਸ ਕੱਢਦਾ, ਜਾਂ ਗੁਰੂ ਕੇ ਪਿਆਰਿਓ ਪੈਸਾ ਏ ਕੋਈ ਵੀ ਜਿਹੜੇ ਸਾਡੇ ਦੁਨਿਆਵੀ ਕਰਨ ਜਿਹੜੀ ਚੀਜ਼ ਸਾਨੂੰ ਕੋਈ ਨਾ ਕੋਈ ਦੁਖੀ ਕਰ ਰਹੀ ਹੈ। ਜਿਨ੍ਹਾਂ ਕੋਲ ਪੈਸਾ ਏ ਉਹ ਬੱਚਿਆਂ ਪੱਖੋਂ ਦੁਖੀ ਹੋ ਜਾਂਦੇ, ਜਿਨ੍ਹਾਂ ਦੇ ਬੱਚੇ ਲਾਇਕ ਨੇ ਉਹ ਪੈਸੇ ਵੱਲੋਂ ਦੁਖੀ ਹੋ ਗਏ, ਜਿਨ੍ਹਾਂ ਕੋਲ ਬੱਚੇ ਤੇ ਪੈਸੇ ਦੋਨੋਂ ਨੇ ਉਹ ਆਪਣੇ ਮਿੱਤਰਾਂ ਵੱਲੋਂ ਕੋਈ ਬਹਾਨਾ ਪਾ ਕੇ ਦੁਖੀ ਹੋ ਗਏ, ਜਿਨ੍ਹਾਂ ਦੇ ਮਿੱਤਰਾਂ ਵੱਲੋਂ ਨੇ ਉਹ ਰਿਸ਼ਤੇਦਾਰਾਂ ਵੱਲੋਂ ਹੋ ਗਏ। ਗੁਰੂ ਸਵਾਰਿਓ, ਕਿਉਂਕਿ ਜੁੜੇ ਦੁਨੀਆਂ ਨਾਲ ਕਿਸੇ ਢੰਗ ਨਾਲ ਵੀ ਅਸੀਂ ਜੁੜੇ ਹੋਏ ਹਾਂ, ਸਾਡੇ ਲਈ ਅਸੀਂ ਇਸ ਤਰ੍ਹਾਂ ਮਹਿਸੂਸ ਨਹੀਂ ਕਰਦੇ ਕਈ ਵਾਰ ਵੀ ਸਾਡਾ ਯਾਰ ਕੋਈ ਵੀ ਨਹੀਂ ਇਸ ਦੁਨੀਆਂ ਦੇ ਅੰਦਰ, ਕੋਈ ਕਿਧਰੋਂ ਵੀ ਆਸ ਨਹੀਂ ਸੁੱਖ ਦੀ, ਜਿੱਧਰ ਤੱਕਦੇ ਹਾਂ ਉਧਰ ਕੇਵਲ ਮੁਸ਼ਕਲਾਂ ਹੀ ਮੁਸ਼ਕਲਾਂ ਕਰਨ, ਰਾਜੇ ਲਈ ਭਿਖਾਰੀ ਬਣਿਆ ਸੁੱਤਾ, ਦਰਵਾਜ਼ੇ ਬੰਦ ਲੋਕਾਂ ਕੀਤੇ, ਝਿੜਕਾਂ ਤੇ ਅਪਮਾਨ ਦਿੱਤਾ, ਜਾ ਖੁੱਲੀ ਤੇ ਕਹਿਣ ਲੱਗਾ ਖਾਦ ਹੋ ਗਈ, ਮੇਰੇ ਲਈ ਤਾਂ ਲੋਕ ਦਰਵਾਜ਼ੇ ਖੋਲ ਕੇ ਉਡੀਕਦੇ ਪਏ ਨੇ, ਕਦੋਂ ਆਵੇ, ਜਿੱਧਰ ਜਾਵਾਂ ਲੋਕ ਹੱਥ ਜੋੜ ਕੇ ਖਲੋਤੇ ਨੇ। ਸਾਹਿਬ ਕਹਿੰਦੇ ਹੋ ਜਿਸ ਦਿਨ ਗੁਰੂ ਪਾਤਸ਼ਾਹ ਨੂੰ ਧਾਰਨ ਕਰਕੇ ਨਾਮ ਜਪੋਗੇ ਉਸ ਦਿਨ ਸਾਰੀ ਸ੍ਰਿਸ਼ਟੀ ਦੇ ਦਰਵਾਜ਼ੇ ਸਤਿਗੁਰੂ ਤੁਹਾਡੇ ਲਈ ਖੋਲ ਕੇ ਰੱਖ ਦੇਗਾ। ਸਾਧ ਸੰਗ, ਉਸ ਦਿਨ ਇਹ ਨਹੀਂ ਹੋਏਗਾ ਅਸੀਂ ਮੰਗਦੇ ਫਿਰਾਂਗੇ, ਨਹੀਂ, ਸਾਹਿਬ ਕਹਿਣ ਲੱਗੇ ਹੋਵੇਗੀ ਕੱਖਾਂ ਦੀ ਕੁੱਲੀ ਪਾਵੇਂ, ਦਾਤਿਆਂ ਵਾਂਗੂ ਆਪਣਾ ਜੀਵਨ ਜੀਵਾਂਗੇ, ਕਿਉਂਕਿ ਜਾਤ ਆਵੇ ਇਹ ਕਹਾਵਤਾਂ ਨਹੀਂ ਹੁੰਦੀਆਂ, ਇਹ ਸੱਚਮੁੱਚ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਸ ਦਿਨ ਜਾਗਾਂਗੇ ਉਸ ਦਿਨ ਤੁਹਾਨੂੰ ਇਹ ਦਿਖਾਵਾਂਗੇ। ਸੁੱਤੇ ਸੁਪਨੇ ਤੱਕੋਗੇ, ਜਾਗੋਗੇ ਸੱਚ ਤੱਕੋਗੇ। ਹੁਣ ਜੋ ਅਸੀਂ ਵੇਖਦੇ ਹਾਂ ਨਾ ਇਹ ਸਾਨੂੰ ਲੱਗਦਾ ਸੱਚ ਤੇ ਹੈ, ਮੇਰੇ ਕੋਲ ਬੈਠੇ ਮੇਰੇ ਵੀਰ ਭੈਣ ਭਰਾ ਪਰਿਵਾਰ ਮਾਤਾ ਘਰ ਮੇਰੇ ਕੋਲ ਏ। ਸਾਹਿਬ ਕਹਿੰਦੇ ਇਹੀ ਤਾਂ ਤੇਰਾ ਭੁਲੇਖਾ ਹੈ, ਤੇਰੇ ਕੋਲ ਕੁਝ ਨਹੀਂ, ਤੈਨੂੰ ਸੁੱਤਿਆਂ ਸੁੱਤਿਆਂ ਜਾਪਦਾ ਹੈ। ਮੇਰੇ ਸਤਿਗੁਰੂ ਕਿਰਪਾ ਕਰਦੇ ਨੇ ਨਾ, ਹਜ਼ੂਰ ਕਹਿੰਦੇ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਪਿਆ ਭਿਖਾਰੀ ਅਚਤ ਰਾਜ ਬਿਚਰਤ ਦੁੱਖ ਪਾਇਆ। ਵਾਹਿਗੁਰੂ ਨੇ ਹਰ ਆਤਮਾ ਨੂੰ ਰਾਜਾ ਬਣਾਇਆ ਰਾਜਾ। ਸਾਧ ਸੰਗ, ਉਸ ਰਾਤ ਨਾਲ ਉਹ ਵਿਛੜ ਗਏ, ਉਹ ਰਾਜ ਭਾਗ ਦਾ ਮਾਲਕ ਸੀ ਸਾਡੇ ਅੰਦਰ, ਉਹਦੇ ਨਾਲ ਇਸ ਆਤਮਾ ਦਾ ਨਾਤਾ ਤੋੜਿਆ, ਸੁਰਤੀ ਟੁੱਟ ਗਈ, ਧਿਆਨ ਟੁੱਟ ਗਿਆ, ਇਹ ਇੰਨਾ ਟੁੱਟ ਗਿਆ ਇਹਨੂੰ ਪਤਾ ਹੀ ਨਹੀਂ ਵੀ ਰੱਬ ਵੀ ਮੇਰੇ ਅੰਦਰ ਹੈ, ਇਹਨੂੰ ਇਹ ਵੀ ਨਹੀਂ ਚੇਤਾ ਗੁਰੂ ਕੇ ਪਿਆਰਿਓ ਭਾਈ ਸੱਚਾ ਪਾਤਸ਼ਾਹ ਮੇਰੇ ਅੰਦਰ ਵਿਰਾਜਮਾਨ ਏ। ਇਹ ਲੋਕਾਂ ਨੂੰ ਪੁੱਛਦਾ ਫਿਰਦਾ ਰੱਬ ਕਹਿ ਜੀ ਹੈ ਵੀ ਇਹ ਕਿ ਨਹੀਂ, ਇੰਨਾ ਗਾਫਲ ਹੋ ਗਿਆ ਜਿਹਦੇ ਸਦਕਾ ਸਾਡੀ ਜ਼ਿੰਦਗੀ ਏ ਉਸੇ ਬਾਰੀ ਭੁੱਲ ਗਿਆ ਤੇ ਇਹ ਕਹਿੰਦਾ ਮੈਂ ਸਿਆਣਾ ਵਾ, ਮੈਂ ਸੱਚ ਵੇਖ ਰਿਹਾ। ਸੱਚ ਨਹੀਂ ਇਹ ਵੇਖ ਰਿਹਾ ਗੁਰੂ ਕੇ ਪਿਆਰਿਓ, ਸੱਚ ਵੇਖਣ ਲਈ ਪਹਿਲਾਂ ਸੱਚੇ ਰੱਬ ਨੂੰ ਜੁੜਨਾ ਪੈਂਦਾ ਹੈ, ਸੱਚ ਵੇਖਣ ਲਈ ਸੱਚੀ ਬਾਣੀ ਦਾ ਜਾਪ ਕਰਨਾ ਪੈਂਦਾ ਏ। ਤੁਹਾਡੇ ਕੰਨਾਂ ਦੇ ਅੰਦਰ ਗਰੀਬ ਅਨੁਵਾਦ ਪਿਤਾ ਦੇ ਪਿਆਰੇ ਤੇ ਸੋਹਣੇ ਸ਼ਬਦ ਨਹੀਂ ਰੋਜ਼ ਪਾਏ ਜਾਂਦੇ। ਸਾਹਿਬ ਕਹਿੰਦੇ ਸਾਚੇ ਸਾਖੇ ਬਾਹ, ਹੁਣ ਸਾਹਿਬ ਸੱਚਾਈ ਅਸੀਂ ਕਿਨੂੰ ਵੇਖਦੇ ਹਾਂ, ਉਹਦੀ ਬਣਾਈ ਝੂਠੀ ਦੁਨੀਆ ਨੂੰ ਵੇਖ ਵੇਖ ਕੇ ਉਹਨਾਂ ਨੂੰ ਫਾਲੋ ਕਰਦੇ ਹਾਂ, ਉਹ ਕੀ ਕਰਦੇ ਨੇ ਅਸੀਂ ਉਹ ਕੁਝ ਕਰਨਾ ਏ। ਸਾਹਿਬ ਕਹਿੰਦੇ ਨੇ ਤੂੰ ਸੱਚੇ ਸਾਹਿਬ ਵੱਲ ਵੇਖ, ਉਹ ਕੀ ਕਰਦੇ ਉਹ ਕੁਝ ਤੂੰ ਕਰ ਲੈ। ਸੱਚੇ ਸਾਹਿਬਾ ਕਿਆ ਨਾਹੀਂ ਧਰ ਤੇ ਰਹਿ, ਘਰ ਤਾਂ ਤੇ ਹੈ ਸਭ ਕਿਸ਼ਤ ਹੈ ਜਿਸ ਦੇਖੇ ਸੋ ਪਾਵੇ। ਕਹਿੰਦੇ ਸਾਹਿਬ ਸੱਚਾਏ, ਹਾਂ ਜੇ ਉਸ ਦੇ ਘਰ ਨੂੰ ਵੇਖਣਾ ਹੋਵੇ ਤੇ ਫਿਰ ਅਸਾਂ ਕੀ ਕਰੀਏ, ਉਹਦੇ ਲਈ ਕੀ ਤਰੀਕਾ ਅਪਣਾਈਏ। ਗਰੀਬ ਨਿਵਾਜ ਪਿਤਾ ਜੀ ਕਹਿੰਦੇ ਨੇ ਗਾਓ ਸੱਚੀ ਬਾਣੀ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ। ਸਿੱਖ ਸਤ ਗੁਰ ਕੇ ਪਿਆਰਿਓ ਸਤਿਗੁਰੂ ਆਵਾਜ਼ਾਂ ਦਿੰਦੇ ਨੇ, ਕਹਿੰਦੇ ਤੁਸੀਂ ਕਿਉਂ ਮੇਰੇ ਤੋਂ ਦੂਰ ਜਾਂਦੇ ਹੋ, ਗੁਰੂ ਧਾਰਨ ਕਰਨ ਤੋਂ ਕਿਉਂ ਮਨ ਪਰਾਂ ਪਿਆ ਭੱਜਦਾ ਏ, ਕਹਿੰਦੇ ਪਿਆਰਿਆ ਇਹਦੇ ਤੋਂ ਬਗੈਰ ਅੰਦਰ ਨੇ ਨਹੀਂ ਉਹ ਸੁਖੀ ਕੋਣਾ, ਭਾਵੇਂ ਤੂੰ 100 ਸਾਲ ਤਜਰਬਾ ਦੂਜਿਆਂ ਨਾਲ ਰਲ ਕੇ ਕਰਦਾ ਤੇ ਉਹ ਕਿਹੜਾ ਚੰਗਾ ਹੋਵੇ, ਸਤਿਗੁਰੂ ਦੇ ਨਾਲ ਮਿਲ ਕੇ ਵੀ ਕੋਈ ਤਜਰਬਾ ਕਰਕੇ ਵੇਖ ਲੈ। ਕਰਤਾਰਪੁਰ ਸੀ ਨਾ ਕਰਤਾਰਪੁਰ, ਜਿੱਥੇ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ 18 ਸਾਲ ਉਹਨਾਂ ਨੇ ਉਸ ਧਰਤੀ ਨੂੰ ਨਵਾਜਿਆ, ਚਰਨ ਛੋਹ ਦਿੱਤੇ। ਕਹਿ ਸਤ ਸੰਗਿਓ ਪਾਕਿਸਤਾਨ ਵਾਲਾ ਕਰਤਾਰਪੁਰ, ਉਸ ਕਰਤਾਰਪੁਰ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਅੰਦਰ ਜਗਤ ਦੇ ਕੋਨੇ ਕੋਨੇ ਵਿੱਚੋਂ ਲੁਕਾਈ ਆਉਂਦੀ ਸੀ। ਕਹਿਣ ਲੱਗੇ ਹੈ ਇਹੋ ਜਿਹਾ ਕੋਈ ਪੂਰਾ ਸਤਿਗੁਰੂ ਜਗਤ ਤੇ ਆ ਗਿਆ ਜਿਹੜਾ ਸਭਨਾਂ ਨੂੰ ਪਿਆਰ ਕਰਦਾ, ਸਭਨਾਂ ਦਾ ਭਲਾ ਮਨਾਉਂਦਾ, ਸਭਨਾਂ ਦੀਆਂ ਝੋਲੀਆਂ ਭਰਦਾ, ਸਾਰੇ ਰੋਗ ਮਿਟਾ ਦਿੰਦਾ, ਸਾਰੀਆਂ ਮੁਸ਼ਕਲਾਂ ਹੱਲ ਕਰ ਦਿੰਦਾ। ਐਸਾ ਤੇ ਕਦੇ ਹੋਇਆ ਨਹੀਂ, ਪਹਿਲਾਂ ਆਏ ਵੱਡੇ ਪਰ ਉਹਨਾਂ ਨੇ ਇੱਕ ਛੋਟਾ ਜਿਹਾ ਰਾਹ ਆਖਿਆ, ਜਿਹੜਾ ਇਸ ਰਾਹ ਚੋਂ ਲੰਘੇਗਾ ਕੇਵਲ ਉਹਨਾਂ ਨੂੰ ਦਵਾਈ ਮਿਲੇਗੀ, ਬਾਕੀਆਂ ਨੂੰ ਨਹੀਂ। ਬਾਕੀਆਂ ਨੂੰ ਖਤਮ ਕਰੋ, ਸਤਿਗੁਰੂ ਇਹ ਤਾਂ ਸ਼ਰਤਾਂ ਲਾਉਂਦੇ ਨੇ। ਸਾਹਿਬ ਕਹਿੰਦੇ ਐ ਮਨੁੱਖ, ਮੈਂ ਤੈਨੂੰ ਕੇਵਲ ਉਹ ਦਵਾਈ ਦੇਣਾ ਚਾਹੁੰਦਾ ਵਾ ਜਿਹਦੇ ਨਾਲ ਤੂੰ ਸੁਖੀ ਵਸੇ। ਤੂੰ ਇਸ ਦੁਨੀਆ ਚ ਸਮਾਂ ਨਾ ਪੂਰਾ ਕਰੇ ਵੀ ਚਲੋ ਦਿਨ ਪੂਰੇ ਕਰਨੇ ਨੇ, ਹੋਈ ਜਾ ਰਹੇ ਕਾਨ ਨਹੀਂ। ਕਹਿੰਦੇ ਤੂੰ ਬਾਦਸ਼ਾਹ ਤੇ ਰਾਜਿਆਂ ਦੀ ਤਰ੍ਹਾਂ ਤੂੰ ਇੰਜ ਤੇਰਾ ਜੀਵਨ ਚ ਚਾਹ ਹੋਵੇ, ਮਾਨੋ ਤੂੰ ਇਸ ਦੇਸ਼ ਦਾ ਰਾਜਾ ਨਹੀਂ ਸ੍ਰਿਸ਼ਟੀ ਦਾ ਰਾਜਾ ਹੈ। ਤੇਰੇ ਅੰਦਰ ਖੁਸ਼ੀਆਂ ਇੰਨੀਆਂ ਹੋਣ ਵੀ ਮੈਨੂੰ ਮੰਗਣ ਦੀ ਲੋੜ ਨਹੀਂ, ਮੈਂ ਤੇ ਦੇ ਸਕਦਾ ਵਾ ਜਗਤ ਨੂੰ ਬਹੁਤ ਕੁਝ ਹੈ। ਪਰ ਉਹ ਨਜ਼ਰ ਆਵੇ ਤੇ ਤਾਂ ਸਤਿਗੁਰੂ ਜਦੋਂ ਆਪਣੇ ਘਰ ਨਾਲ ਜੋੜਦੇ ਨੇ ਨਾ, ਭਾਈ ਗੁਰੂ ਨਾਲ ਜੁੜੋ, ਗੁਰੂ ਧਾਰਨ ਕਰੋ, ਕੀ ਹੁੰਦਾ ਏ? ਗੁਰੂ ਨਾਨਕ ਸਾਹਿਬ ਦੀ ਮਹਿਮਾ ਪਹਿਲੀ ਚਾਰ ਚਪੇਰੇ ਚਾਰ ਕੁੰਟਾਂ ਚ, ਭਾਈ ਜੋਗੀ ਵੀ ਰੁਕੇ ਸਨ, ਉਹਨਾਂ ਦੇ ਵੀ ਭਰਮ ਤੋੜ ਦਿੱਤੇ ਸਤਿਗੁਰੂ ਜੀ ਨੇ। ਸਾਹਿਬ ਕਹਿ ਰਹੇ ਸਨ ਪਾਏ ਪਰੋ ਸਤਿਗੁਰੂ ਕੇ ਜਿਨ ਭਰਮ ਚੁਕਾਇਆ, ਕਿਉਂ ਨਾ ਇਹੋ ਜਿਹੇ ਸਤਿਗੁਰੂ ਦੇ ਪੈਰੀ ਪਵੀਏ। ਜੋਗੀ ਜਿਹੜੇ ਸਨ ਇੰਨੀ ਕਮਾਈ ਕਰਕੇ ਫਿਰ ਉਹ ਅੰਦਰੋਂ ਰੋਗੀ ਨੇ, ਈਰਖਾ ਦਾ ਰੋਗ ਉਹਨਾਂ ਅੰਦਰ ਏ, ਹੰਕਾਰ ਦਾ ਰੋਗ ਉਹਨਾਂ ਅੰਦਰ ਏ। ਸਾਧ ਸੰਗਤ ਇੱਕ ਦੂਸਰੇ ਦੇ ਨਾਲ ਖਹਿਣਾ, ਉਹ ਰੋਗ ਅੰਦਰ ਬੈਠਾ ਏ। ਗ੍ਰਸਤੀ ਰੋਗੀ ਕਰਨ, ਜੋਗੀ ਰੋਗੀ ਕਰਨ, ਧਾਰਮਿਕ ਲੋਕ ਰੋਗੀ ਕਰਨ, ਸਾਧ ਸੰਗਤ ਮੱਕੇ ਵਿੱਚ ਬੈਠਾ ਮੌਲਵੀ ਤੇ ਕਾਜੀ, ਸਾਧ ਸੰਗਤ ਕੋਈ ਦੂਸਰੇ ਨਾਲ ਈਰਖਾ ਕਰਕੇ ਅੰਦਰ ਤ੍ਰਿਸ਼ਨਾ, ਹੰਕਾਰ ਦੀ ਅੱਗ ਉੱਥੇ ਵੀ ਬਲ ਰਹੀ ਹੈ। ਕੋਈ ਮੰਦਿਰ ਵਿੱਚ ਗਏ ਉੱਥੇ ਵੀ ਜਾ ਕੇ ਭਗਤ ਨਾਮ ਦੇ ਵਰਗਿਆਂ ਨੂੰ ਧੱਕੇ ਪੈ ਰਹੇ, ਅੱਗ ਉੱਥੇ ਵੀ ਬਲ ਰਹੀ ਏ, ਹੱਦ ਹੋ ਗਈ, ਕੋਈ ਜਗ੍ਹਾ ਹੀ ਨਹੀਂ। ਸੱਚ ਕਿਹਾ ਗੁਰੂ ਕੇ ਪਿਆਰਿਆਂ ਦੀ ਰਚਨਾ ਤੋਂ ਬਚਨ ਕਵਾਇਆ ਨੇ, ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ ਏ। ਜਿਹਨੂੰ ਆਪ ਨੂੰ ਰੋਗ ਲੱਗਾ ਉਹੀ ਇਲਾਜ ਕਰੇਗਾ ਨਾ। ਭੁੱਖੇ ਨੂੰ ਕਹੋ ਮੈਨੂੰ ਤੂੰ ਰੋਟੀ ਦੀ ਮਦਦ ਕਰ, ਉਹ ਕਹੇਗਾ ਮੇਰੇ ਕੋਲ ਕੁਝ ਨਹੀਂ, ਮੈਨੂੰ ਮੇਰੀ ਤੇ ਭੁੱਖ ਪੂਰੀ ਕਰ। ਸਾਧ ਸੰਗਤ ਤਪਦਾ ਆਦਮੀ ਹੋਵੇ ਉਹਨੂੰ ਕਹੋ ਮੈਨੂੰ ਸ਼ਾਂਤੀ ਦੇ, ਉਹ ਕਿੱਥੋਂ ਦੇ ਦੇਗਾ? ਅਸੀਂ ਤਪਦੇ ਲੋਕਾਂ ਕੋਲੋਂ ਸ਼ਾਂਤੀ ਭਾਲਦੇ ਹਾਂ, ਭੁੱਖਿਆਂ ਕੋਲੋਂ ਰੋਟੀ ਦੀ ਆਸ ਕਰਦੇ ਹਾਂ, ਬਿਮਾਰਾਂ ਕੋਲੋਂ ਇਲਾਜ ਪੁੱਛਦੇ ਹਾਂ। ਸਾਹਿਬ ਕਹਿੰਦੇ ਨੇ ਜਿਹਨੂੰ ਕੋਈ ਰੋਗ ਨਹੀਂ, ਜਿਹਨੂੰ ਕੋਈ ਭੁੱਖ ਭੁੱਖ ਨਹੀਂ, ਜਿਹਦੇ ਕੋਲ ਕੋਈ ਤਪਸ਼ ਨਹੀਂ, ਉਸ ਪਿਆਰੇ ਸਤਿਗੁਰੂ ਕੋਲ ਆ ਕੇ ਦੱਸੀਏ, ਠੰਡ ਵੀ ਮਿਲੇਗੀ, ਭੁੱਖ ਵੀ ਦੂਰ ਹੋਏਗੀ, ਦੇਖ ਸ਼ਾਂਤੀ ਵੀ ਤੈਨੂੰ ਮਿਲੇਗੀ। ਹਾਂ, ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਫੈਲ ਗਈ। ਸਤਸੰਗੀ ਜਨੋ, ਹਰ ਪਾਸੇ ਲੋਕ ਤਪ ਰਹੇ ਸਨ। ਜਦੋਂ ਤੁਰੇ ਸੀ ਨਾ ਸੁਲਤਾਨਪੁਰ, ਤੇ ਸਤਿਗੁਰੂ ਇਸ ਲਈ ਨਹੀਂ ਸਨ ਤੁਰੇ, ਅਸੀਂ ਕੁਝ ਲੋਕਾਂ ਨੂੰ ਵੱਖ ਕਰ ਲਈਏ, ਉਹਨਾਂ ਤੇ ਆਪਣਾ ਰਾਜ ਚਲਾਈਏ। ਨਹੀਂ, ਜਦੋਂ ਤੁਰੇ ਸਨ ਤੇ ਭਾਈ ਗੁਰਦਾਸ ਸਾਹਿਬ ਦੇ ਬਚਨ ਨੇ, ਕਹਿੰਦੇ ਬਾਬਾ ਦੇਖੇ ਧਿਆਨ ਤਰ ਜਲਤੀ ਸਭ ਪ੍ਰਿਥਵੀ ਦਿਸ ਆਈ। ਧਰਤੀ ਦੇ ਜੀ ਸੜ ਰਹੇ ਸਨ, ਰੋਗੀ ਨੇ, ਦੁਖੀ ਨੇ, ਉਹਨਾਂ ਦਾ ਨਾ ਰੋਗ ਦਾ ਇਲਾਜ ਕਰਨਾ ਸੀ। ਤੁਰ ਪਏ ਨਾ ਜਦੋਂ ਇਹ ਦੇਖ ਕੇ, ਇਹਦਾ ਮਤਲਬ ਠੰਡ ਪਹੁੰਚਾਉਣ ਗਏ ਨੇ। ਆਖਿਆ ਇਹਨਾਂ ਦਾ ਰੋਗ ਕੀ ਏ? ਭਾਈ ਗੁਰਦਾਸ ਸਾਹਿਬ ਦੇ ਕਿਹੜੇ ਕੀਮਤੀ ਸ਼ਬਦ ਨੇ, ਕਹਿੰਦੇ ਨੇ ਵੀ ਇਹਨਾਂ ਕੋਲ ਤੇ ਚਲੋ ਜਿਹਦੇ ਕੋਲ ਪੈਸਾ ਨਹੀਂ ਉਹ ਤਾਂ ਦੁਖੀ ਹੋਵੇ, ਪੈਸੇ ਵਾਰ ਕੇ ਵੀ ਦੁਖੇ ਨੇ, ਜਿਹਦੇ ਕੋਲ ਧਾਰਮਿਕ ਲਿਬਾਸ ਨਹੀਂ ਉਹ ਤਾਂ ਦੁਖੀ ਏ, ਪਰ ਧਾਰਮਿਕ ਕੱਪੜੇ ਪਾਉਣ ਵਾਲੇ ਵੀ ਦੁਖੀ ਨੇ। ਪ੍ਰਜਾ ਚ ਦੁਖੀ ਮੰਨੀਏ, ਇਹ ਚ ਰਾਜੇ ਵੀ ਦੁਖੀ ਕਰਨ, ਇਹਦਾ ਕਾਰਨ ਕੀ ਏ? ਜਗਤ ਨੂੰ ਕਿਹੜੀ ਚੀਜ਼ ਦੀ ਘਾਟ ਏ? ਧਰਮ ਵੀ ਨੇ, ਧਰਮ ਦੇ ਰਾਹ ਦੱਸਣ ਵਾਸਤੇ ਵੀ ਲੋਕ ਨੇ, ਅੱਜ ਵੀ ਇਹੀ ਹਾਲਤ ਏ, ਪਰ ਕਿਹੜੀ ਚੀਜ਼ ਦੀ ਘਾਟ ਏ? ਭਾਈ ਸਾਹਿਬ ਕਹਿੰਦੇ ਬਾਜੂ ਗੁਰੂ ਗੋਬਾਰਖੈ, ਇਹਨਾਂ ਨੂੰ ਗੁਰੂ ਨਹੀਂ ਮਿਲਿਆ ਪੂਰਾ, ਉਹਦੇ ਤੋਂ ਬਗੈਰ ਹਨੇਰੇ ਵਿੱਚ ਨੇ, ਗੁਬਾਰ ਦੁੱਖਾਂ ਦਾ ਹਨੇਰਾ। ਕਹਿਣ ਲੱਗੇ ਬਾਜੂ ਗੁਰੂ ਗੋਬਾਰਖੈ, ਹੈ ਹੈ ਕਰ ਦੀ ਸੁਣੀ ਲੁਕਾਈ, ਖਾਏ ਖਾਏ ਪੋਰੀ ਹਰ ਪਾਸੇ ਹੀ ਹੈ ਨਾ। ਜਿਹਦੇ ਕੋਲ ਖਲੋਵੋਗੇ ਉਹ ਕੋਈ ਨਾ ਕੋਈ ਦੁੱਖ ਦੀ ਖੋਕਾ ਹੀ ਲੈ ਕੇ ਜਾ ਪਿਆ ਹੈ। ਕਿਸੇ ਨੂੰ ਖੋਕਾ ਕੋਈ, ਪਰ ਮੂਲ ਕਾਰਨ ਇੱਕੋ, ਪੂਰੇ ਗੁਰੂ ਕੇ ਸ਼ਬਦ ਨਾਲ ਨਹੀਂ ਜੁੜੇ, ਪੂਰੇ ਗੁਰੂ ਨਾਲ ਅਸੀਂ ਜੁੜ ਕੇ ਵੀ ਨਹੀਂ ਜੁੜਦੇ, ਜੁੜ ਕੇ ਵੀ ਟੁੱਟੇ ਨੇ। ਉਹਦਾ ਕਾਰਨ ਜੋ ਗੁਰੂ ਸਾਹਿਬ ਕਹਿੰਦੇ ਉਹ ਨਹੀਂ ਕਰਾਂਗੇ, ਤੇ ਪਿਆਰੋ ਟੁੱਟੇ ਹੀ ਆ ਨਾ। ਜੇ ਗੁਰੂ ਧਾਰਨ ਕਰ ਲਿਆ, ਨਾਮ ਨੂੰ ਜਪਿਆ, ਤੇ ਕਾਹਦਾ ਸਤਿਗੁਰੂ ਕੋਲ ਆਏ? ਗੁਰੂ ਆ ਗਿਆ ਜੀਵਨ ਚ, ਪਰ ਬਚਨ ਨਹੀਂ ਕਮਾਉਣਾ ਸ਼ੁਰੂ ਕੀਤਾ, ਫਿਰ ਵੀ ਉਹੀ ਮੁਸ਼ਕਲ ਏ। ਸਤ ਸੰਗਤ ਕਰਤਾਰਪੁਰ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਪਹੁੰਚੇ ਨੇ, ਤੇ ਸਾਰਾ ਜਗਤ ਇਹ ਪੂਰੇ ਗੁਰੂ ਦੇ ਜਿਹੜੇ ਖਾਏ ਖਾਏ ਜਿਹਨੇ ਜਗਤ ਦੀ ਮਿਟਾ ਦਿੱਤੀ, ਤੁਰੇ ਸਨ ਮਿਟ ਗਏ, ਹੁਣ ਜਿਹਨਾਂ ਦੀ ਮਿੱਟੀ ਜਿਹਨਾਂ ਨੂੰ ਆਰਾਮ ਆਵੇ ਉੱਥੇ ਰੌਲਾ ਪਾਉਣਗੇ ਨਾ, ਭਈ ਆਓ ਜਿੱਥੋਂ ਸਾਨੂੰ ਆਰਾਮ ਆਇਆ ਉਹ ਚ ਤੁਹਾਨੂੰ ਵੀ ਲੈ ਚਲੀਏ, ਤੁਹਾਨੂੰ ਵੀ ਆਰਾਮ ਆਏਗਾ। ਜਦੋਂ ਆਏ ਤੇ ਇਹਨਾਂ ਮਹਿਮਾ ਸੁਣ ਸੁਣਾ ਕੇ ਇੱਕ ਐਹੋ ਜਿਹਾ ਸਾਧੂਆਂ ਦਾ ਇੱਕ ਟੋਲਾ ਇਕੱਠ ਉਹ ਵੀ ਆ ਗਿਆ ਕਰਤਾਰਪੁਰ। ਜਦੋਂ ਆਏ ਨਾ ਇਹ ਸੁਣ ਕੇ, ਅਸੀਂ ਜਪ ਤਪ ਵੀ ਕਰਦੇ ਹਾਂ, ਆਪਣੇ ਵੱਲੋਂ ਘਰ ਕਾਟ ਵੀ ਛੱਡੇ ਨੇ, ਪਰ ਸੁਖੀ ਅਸੀਂ ਤਾਂ ਵੀ ਨਹੀਂ ਖਾਂ, ਇਹਦਾ ਕੀ ਕਾਰਨ ਏ? ਲੱਭਦੇ ਨੇ ਕੋਈ ਸਾਨੂੰ ਕਾਰਨ ਦੱਸੇ। ਗੁਰੂ ਨਾਨਕ ਸਾਹਿਬ ਦੀ ਮਹਿਮਾ ਸੁਣੀ, ਸਤਿਗੁਰੂ ਜੀ ਦੇ ਘਰ ਆ ਗਏ। ਜਦੋਂ ਆਏ ਨਾ ਇੱਥੇ ਗੁਰੂ ਕੇ ਪਿਆਰਿਓ ਕਰਤਾਰਪੁਰ ਵਿੱਚ, ਜੋ ਮਨ ਨੇ ਕਲਪਨਾ ਕੀਤੀ ਸੀ ਨਾ ਸਤਿਗੁਰਾਂ ਦੇ ਸਰੂਪ ਦੀ, ਭਾਈ ਸਤਿਗੁਰੂ ਐਕੋ ਜੇ ਹੋਣਗੇ ਤੇ ਉਹ ਤਾਂ ਸੁਖੀ ਹੋਣਗੇ ਤੇ ਸਾਨੂੰ ਦੇਣਗੇ, ਉਹ ਨਿਕਲਿਆ ਨਹੀਂ। ਇਹ ਮਨ ਸਾਨੂੰ ਕਿੱਥੇ ਕਿੱਥੇ ਮਾਰ ਪਵਾਉਂਦਾ ਏ। ਜਦੋਂ ਸਤਿਗੁਰੂ ਕੋਲ ਆਈਦਾ ਹੈ ਨਾ, ਇਹ ਸੋਚ ਕਿਉਂ ਆਉਂਦਾ ਏ? ਜੋ ਮੈਂ ਸੋਚਾਂ ਸਤਿਗੁਰੂ ਉਹੋ ਜਿਹੀ ਗੱਲ ਕਰਨ। ਸਤ ਸੰਗਤ, ਜੇ ਸਤਿਗੁਰੂ ਨੇ ਸਾਡੇ ਵਰਗੀ ਗੱਲ ਕਰਨੀ ਤਾਂ ਸੱਚਾ ਪਾਤਸ਼ਾਹ ਕਾਹਦਾ ਹੋਇਆ? ਸਾਹਿਬ ਤੇ ਉਹ ਬਚਨ ਕਹਿਣਗੇ ਸਾਡੀ ਸੋਚ ਤੋਂ ਉੱਚੇ, ਸਾਡੀ ਸੋਚ ਵਿੱਚੋਂ ਤਾਂ ਦੁੱਖ ਨਿਕਲਿਆ, ਸਤਿਗੁਰੂ ਨੇ ਸੁੱਖ ਵਾਲੀ ਸੋਚ ਉੱਚੀ ਦੇਣੀ ਏ। ਅਸੀਂ ਆਪਣਾ ਮੀਟਰ ਜਾਂ ਕੋਈ ਨਾ ਕੋਈ ਅੰਦਰੋਂ ਲਾਈ ਰੱਖਦੇ ਆ ਨਾਪਣ ਲਈ, ਉਹ ਸਾਧ ਸੰਗਤ ਸਿਆਣਪ ਦੇ ਉਹਦੇ ਤੇ ਗੱਲ ਨਾ ਪੂਰੀ ਉਤਰੇ। ਅਗਲੇ ਕਿ ਦਿਨ ਕਹਿੰਦੇ ਮੈਂ ਨਹੀਂ ਜਾਣਾ ਗੁਰੂ ਘਰ, ਉਹ ਚ ਤਾਂ ਗੱਲਾਂ ਹੀ ਹੋਰ ਹੁੰਦੀਆਂ ਨੇ। ਗੁਰੂ ਸਾਹਿਬ ਚਾਹੁੰਦੇ ਨੇ ਹੋਰ ਹੀ ਕਰੀਏ, ਤੇਰੀਆਂ ਗੱਲਾਂ ਨਾਲ ਤੇ ਤੂੰ ਸੁਖੀ ਹੋਏ ਤਾਂ ਨੀ, ਤੈਨੂੰ ਹੋਰ ਸੁਣਾਈਏ ਜਿਹੜੀ ਸੁਖੀ ਕਰਨ। ਪਰ ਖੈਰ ਇਹ ਆਏ, ਇਹ ਇੱਕ ਦਿਨ ਰਹੇ ਨਾ, ਕੋਈ ਸਾਰੇ ਕੋਈ ਤਿਰਤ ਵਿਰਤ ਵਿੱਚ ਲੱਗਾ ਸਿੱਖ ਸਤਿਗੁਰੂ ਦੀ ਸੇਵਾ ਕਰਾਉਂਦੇ ਕਰਨ। ਆਮ ਗ੍ਰਸਤੀਆਂ ਵਾਲੇ ਕੱਪੜੇ ਪਾਏ ਹੋਏ ਨੇ, ਕੋਈ ਵੱਖਰਾ ਖਾਸ ਤਰ੍ਹਾਂ ਦੇ ਬਸਤਰ ਨਹੀਂ ਪਾਏ, ਸਤਿਗੁਰਾਂ ਨੇ ਕੋਚਾ ਸਿੰਘਾਸਨ ਲਈ ਆਪਣੇ ਲਈ ਨਹੀਂ ਲਾਇਆ, ਸੰਗਤਾਂ ਵਿੱਚ ਹੀ ਵਿਚਰੀ ਜਾਂਦੇ ਕਹਿਣ, ਪੁੱਛਣ ਤੇ ਪਤਾ ਲੱਗਾ ਧੰਨ ਗੁਰੂ ਨਾਨਕ ਸਾਹਿਬ ਜਗਤ ਦੇ ਮਾਲਕ ਉਹ ਨੇ ਜਿਹੜੇ ਸੰਗਤਾਂ ਦੇ ਵਿੱਚ ਹੀ ਤੁਰੇ ਫਿਰਦੇ ਕਹਿਣ, ਕਦੇ ਕਿਸੇ ਸਿੱਖ ਨੂੰ ਪਿਆਰ, ਕਦੇ ਕਿਸੇ ਪਾਸੇ, ਕਹਿਣ ਲੱਗੇ ਗੱਲ ਨਹੀਂ ਬਣੀ। ਆਏ ਸਾਂ ਬੜੀਆਂ ਆਸਾਂ ਲੈ ਕੇ, ਪਾਣੀ ਫਿਰ ਗਿਆ ਆਸਾਂ ਤੇ, ਕੁਝ ਵੀ ਨਹੀਂ। ਕਹਿੰਦੇ ਚਲੋ ਰਾਤ ਪੱਟੋ ਤੇ ਸਵੇਰ ਦੀ ਆਗਿਆ ਲਵਾਂਗੇ ਸਤਿਗੁਰੂ ਕੋਲੋਂ ਤੇ ਚਲੇ ਜਾਵਾਂਗੇ। ਕਹਿੰਦੇ ਠੀਕ ਆ, ਰਾਤ ਰਹਿ ਆਪਣੇ ਆਸਣਾਂ ਤੇ ਹੀ, ਜਿਵੇਂ ਉਹਨਾਂ ਦੀ ਕਿਰਿਆ ਸੀ, ਇਸ਼ਨਾਨ ਕਰਕੇ ਸੁਰਤੀ ਜੋੜ ਕੇ ਬੈਠੇ ਰਹੇ। ਸਤਿਗੁਰੂ ਜੀ ਦੇ ਘਰ ਵਰਤਰੀ ਕਲਾ ਨੂੰ ਦੇਖਣ ਦੀ ਚਾਹ ਨਾ ਪੈਦਾ ਹੋਈ, ਲੰਘ ਗਏ ਸੁੱਤੇ ਸੁੱਤੇ, ਪਤੇ ਨਾ ਲੱਗਾ। ਕਦੋਂ ਸੰਗਤਾਂ ਨੇ ਉੱਠ ਕੇ ਇਸ਼ਨਾਨ ਕੀਤੇ, ਕੀਰਤਨ ਕੀਤੇ, ਨਾਮ ਜਪੇ, ਸੁਰਤੀਆਂ ਜੋੜੀਆਂ, ਤੱਕਿਆ ਹੀ ਨਾ। ਸਾਧ ਸੰਗਤ ਇਸ ਗੁਰਦੁਆਰਾ ਸਾਹਿਬ ਆ ਕੇ ਰਹਿਸ਼ੀ ਮਕਾਨ ਵਿੱਚੋਂ ਹੀ ਆ ਕੇ ਚਲਾ ਜਾਵੇ, ਉਹ ਕੀ ਜਾਣੇਗਾ ਇਸ ਦਰਬਾਰ ਦੇ ਅੰਦਰ ਕੀਰਤਨ ਕਿੰਨੇ ਕੀਤਾ ਤੇ ਕਿਹੜੇ ਸ਼ਬਦ ਪੜੇ, ਉਹ ਕੀ ਜਾਣੇ ਸੋਦਰ ਦਾ ਪਾਠ ਹੋਇਆ ਤੇ ਸਾਹਿਬਾਂ ਨੇ ਕੀ ਕਿਹਾ, ਉਹ ਕੀ ਜਾਣੇਗਾ ਇੱਥੇ ਸੰਗਤਾਂ ਦੀਆਂ ਵਿਰਤੀਆਂ ਜੁੜੀਆਂ ਤੇ ਉਹਨਾਂ ਕੀ ਅਨੁਭਵ ਕੀਤਾ। ਉਹ ਤੇ ਕਹੇਗਾ ਖਾਂ ਬਰਾੜ ਸਾਹਿਬ ਰੋਡ ਤੇ ਗੁਰਦੁਆਰਾ ਸੀ, ਲੰਗਰ ਦੀਆਂ ਸਬਜ਼ੀ ਬਣੀ ਸੀ, ਭਾਈ ਸਾਹਿਬ ਨੂੰ ਮਿਲੇ ਸਾਂ, ਕੜੀ ਬੈਠੇ ਗੱਪਾਂ ਸ਼ੱਪਾਂ ਮਾਰਦੀਆਂ ਤੇ ਚਲੇ ਗਏ, ਉਹ ਗੁਰਦੁਆਰੇ ਆ ਕੇ ਵੀ ਗੁਰਦੁਆਰੇ ਨਹੀਂ ਆਇਆ। ਇਸੇ ਤਰ੍ਹਾਂ ਸਤਿਗੁਰੂ ਦੇ ਕੋਲ ਬੈਠ ਕੇ ਵੀ ਜੇ ਮਨ ਤੇ ਧਿਆਨ ਸਤਿਗੁਰੂ ਦੇ ਚਰਨਾਂ ਵੱਲ ਨਹੀਂ ਗਿਆ, ਹਜ਼ੂਰੀ ਵਿੱਚ ਬੈਠ ਕੇ ਵੀ ਅਸੀਂ ਬਾਹਰ ਕੇ ਬੈਠੇ ਹਾਂ। ਸਤਸੰਗੀ ਜਨੋ, ਗਰੀਬ ਨਿਵਾਸ ਪਿਤਾ ਮਹਾਰਾਜ ਜੀ ਦੇ ਦਰ ਤੇ ਮੈਂ ਭਾਈ ਸਾਹਿਬ ਨਾਲ ਗੱਲ ਕਰ ਰਿਹਾ ਸਾਂ, ਪਰ ਕਰਨ ਸ਼ੁਰੂ ਕਰਨਾ ਏ, ਕਿਹੜਾ ਕਰਨਾ ਏ। ਸ਼ਾਮੀ ਬੈਠੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਇੱਧਰ ਤੋਰਿਆ, ਇਤਿਹਾਸ ਦੇ ਪੰਨੇ ਸੁਣਨੇ ਬਹੁਤ ਜ਼ਰੂਰੀ ਨੇ, ਬਹੁਤ ਅਸਾਂ ਸੁਣੇ ਤੇ ਸੁਣਾਵਾਂਗੇ ਵੀ। ਗੁਰੂ ਕੇ ਪਿਆਰਿਓ, ਲੜੀਵਾਰ ਗੁਰੂ ਕੇ ਸ਼ਬਦ ਦੀ ਵਿਚਾਰ ਅਸਾਂ ਨੇ ਲਗਾਤਾਰ ਪੂਰੇ ਭੋਗ ਪਾਏ, ਕਈ ਵਾਰ ਟੇਪਾਂ ਦੀ ਰੈਂਕ ਸੁਣਦੇ ਤੇ ਪੈਣਗੇ, ਪਰ ਕੁਝ ਕੋਈ ਤੇ ਵਿਚਾਰ ਕਰੀਏ, ਅਸੀਂ ਉੱਥੇ ਦੇ ਉੱਚੀ ਕਿਉਂ ਖਲੋਤੇ ਹਾਂ, ਉਸ ਰੂਪ ਬਾਰੇ ਵੀ ਕੁਝ ਦਰਸ਼ਨ ਕਰੀਏ। ਇਤਿਹਾਸ ਸੁਣਦੇ ਤੇ ਸੁਰਤੀ ਪਿੱਛੇ ਚਲੀ ਜਾਂਦੀ ਏ, ਵਿਚਾਰ ਕਰਦੇ ਆ ਤੇ ਮਨ ਅੱਗੇ ਪਿੱਛੇ ਜਾਂਦਾ, ਆਪਣੇ ਤੇ ਗੱਲ ਆਉਣ ਹੀ ਨਹੀਂ ਦਿੰਦਾ। ਇਹਨੂੰ ਝੰਜੋੜੀਏ ਆਪਣੇ ਆਪ ਨੂੰ, ਸਹਿਬ ਸੱਚਾ ਪਾਤਸ਼ਾਹ ਕੀ ਕਹਿ ਰਹੇ, ਅਸਾਂ ਨੇ ਕੀ ਕਰਨਾ ਏ। ਸਤਿਗੁਰੂ ਜੀ ਦੇ ਬਚਨ ਨੇ ਨਾ, ਹਜ਼ੂਰ ਕਹਿੰਦੇ ਕਿਉਂ ਭੇਖਾਂ ਪ੍ਰੀਤਮ ਤਵਨ ਸੋ ਕਰਨੀ, ਕਿਵੇਂ ਵੇਖਾਂ ਉਸ ਪਰਮੇਸ਼ਰ ਨੂੰ ਤੇ ਕਿਹੜੇ ਕੰਮ ਕਰਾਂ। ਉਹ ਕੰਮ ਪੈ ਦੱਸਦੇ ਨੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਕਹਿੰਦੇ ਕੰਮ ਕਰੋ, ਫਿਰ ਇਤਿਹਾਸ ਵੀ ਆਪਣੇ ਆਪ ਅੰਦਰ ਵਸੇਗਾ ਅਗਵਾਈ ਦੇਣ ਲਈ, ਤੇ ਵਿਚਾਰ ਵੀ ਗੁਰੂ ਕੇ ਸ਼ਬਦ ਦੀ ਰਹਿਬਰ ਬਣ ਕੇ ਅੱਗੇ ਆਖਲ ਹੋਏਗੇ। ਜੇ ਹਾਂ, ਜੇ ਤੂੰ ਨਾ ਉਹ ਕੰਮ ਕੀਤੇ ਤੇ ਕੁਝ ਵੀ ਨਹੀਂ, ਉਹ ਹੋਣਾ ਕਰਕੇ ਵੀ ਬੇਨਤੀ ਕਰਨ ਲੱਗਾ ਸਾਂ, ਅਸੀਂ ਸਾਖੀ ਨਹੀਂ ਯਾਦ ਕਰਨੀ, ਰੱਬ ਨੂੰ ਯਾਦ ਕਰਨਾ ਏ। ਸਾਖੀ ਯਾਦ ਹੋ ਗਈ ਫਿਰ ਇੱਕ ਗਿਆਨ ਦਾ ਹਿੱਸਾ ਬਣ ਗਿਆ, ਨਾਮ ਜੇ ਯਾਦ ਨਹੀਂ ਆਇਆ ਤੇ ਕੀ ਹੋਇਆ। ਭੁੱਖ ਲੱਗੀ ਸੀ, ਰੋਟੀ ਬਾਰੇ ਗੱਲਾਂ ਯਾਦ ਕਰ ਲਿਓ ਤੇ ਖਾਧੀ ਨਾ। ਸਾਹਿਬ ਕਹਿੰਦੇ ਛਕਣਾ ਨਾਮ, ਗੁਰੂ ਧਾਰਨ ਕਰਨਾ ਹੀ, ਕਰਕੇ ਗੱਲਾਂ ਕਰੀਏ ਫਿਰ ਸੋਹਣੇ ਲੱਗੀ ਰੱਖੇ। ਸਾਧ ਸੰਗ ਠੰਡ ਦੇ ਅੰਦਰ ਖਲੋਤੇ, ਅਸੀਂ ਗਰਮੀ ਦੀਆਂ ਬਾਤਾਂ ਪਾ ਕੇ ਇਸ ਤਨ ਨੂੰ ਠੰਡ ਦੀ ਮਾਰ ਤੋਂ ਬਚਾ ਨਾ ਸਕਾਂਗੇ। ਠੰਡ ਤੋਂ ਬਚਣ ਲਈ ਗਰਮ ਕੱਪੜੇ ਪਾ ਕੇ ਫਿਰ ਠੰਡ ਵਿੱਚ ਖਲੋ ਕੇ ਵੀ ਗੱਲਾਂ ਕਰੋ, ਜੇ ਅੰਦਰ ਕਰੋ ਸੁਣ ਕੇ ਲੱਗਾਂਗੇ। ਗਰੀਬ ਨਿਵਾਸ ਪਿਤਾ ਦੇ ਦਰ ਤੇ ਇਹ ਸਾਧੂ ਆਏ, ਕਹਿਣਾ ਸਾਨੂੰ ਹੁੰਦਾ ਸਮਝਾਉਣਾ, ਪਰ ਉਹ ਸਾਖੀ ਬਣ ਜਾਂਦੀ ਏ। ਜਦੋਂ ਇਹ ਅਗਲੇ ਦਿਨ ਆਏ ਸਤਿਗੁਰੂ ਜੀ ਕੋਲ, ਸਾਹਿਬਾਂ ਬੜੀਆਂ ਆਸਾਂ ਤੇ ਉਮੀਦਾਂ ਸਨ ਅੰਦਰ ਲੈ ਕੇ ਆਏ ਸਾਂ, ਗੱਲ ਹੀ ਬਣੀ ਤੁਰਦੇ ਹਾਂ। ਸਤਿਗੁਰੂ ਕਹਿੰਦੇ ਠੀਕ ਏ, ਪ੍ਰਸ਼ਾਦ ਛਕੋ, ਅਸੀਂ ਚਾਹੁੰਦੇ ਹਾਂ ਭਾਵੇਂ ਤੁਹਾਡੀ ਗੱਲ ਨਹੀਂ ਬਣੀ, ਜੋ ਆਸਾਂ ਲੈ ਕੇ ਆਏ ਸਾਂ ਜੋ ਪੂਰੀਆਂ ਨਹੀਂ ਹੋਈਆਂ, ਸਮਝਦੇ ਹਾਂ ਤੁਹਾਡੀ ਇਸ ਮੁਸ਼ਕਲ ਨੂੰ। ਇਹਦਾ ਇਹ ਨਹੀਂ ਮਤਲਬ ਕੋਈ ਸਤਿਗੁਰ ਦੇ ਘਰ ਕੁਝ ਨਹੀਂ, ਪਿਆਰਿਓ ਇਹਨਾਂ ਨੂੰ ਕੁਝ ਨਜ਼ਰ ਨਹੀਂ ਆ ਰਿਹਾ। ਇਹ ਅਸੀਂ ਜਿਹੜੇ ਕੋਈ ਪੁੱਛਦੇ ਹੋ ਨਾ ਕਈ ਵਾਰ ਕੋਈ ਸੁੱਤੇ ਕੀ ਆ ਤੇ ਜਾਗਦੇ ਕੀ ਆ, ਅਸੀਂ ਤੇ ਜਾਗਦੇ ਹਾਂ। ਸਾਹਿਬ ਕਹਿੰਦੇ ਨੇ ਨਹੀਂ ਤੁਸੀਂ ਸੁੱਤੇ ਹੋਇਓ ਜਾਗ ਕੇ, ਸਾਨੂੰ ਕਹਿੰਦੇ ਨੇ ਤੁਸੀਂ ਸੁੱਤੇ ਹੋਇਓ ਜਾਗ ਕੇ। ਇਹ ਸੁਪਨਾ ਤੇ ਜਾਗਣਾ ਕੀ ਏ ਪਿਆਰਿਓ, ਅਸੀਂ ਲੈ ਕੇ ਵੀ ਕਿਉਂ ਨਹੀਂ ਇਹ ਦਾਤਾਂ ਲੈ ਸਕਦੇ। ਸਾਹਿਬਾਂ ਨੇ ਬੜਾ ਸੋਹਣਾ ਪ੍ਰਸੰਗ ਰਚਾ ਦਿੱਤਾ ਸਮਝਣ ਲਈ। ਉਹ ਕਹਿਣ ਲੱਗੇ ਠੀਕ ਹੈ, ਤੁਸੀਂ ਇੰਝ ਕਰੋ, ਜਾਓ ਨਾ, ਦੂਰੋਂ ਆਇਓ, ਤੁਹਾਨੂੰ ਕੁਝ ਮਿਲਿਆ ਵੀ ਨਹੀਂ, ਪਰ ਚਲੋ ਘੱਟੋ ਘੱਟ ਸਾਨੂੰ ਆਪਣੀ ਸੇਵਾ ਤੇ ਬਖਸ਼ੋ। ਤੁਸੀਂ ਸਾਧੂ ਮਹਾਤਮਾ ਹੋ, ਅਸੀਂ ਪ੍ਰਸ਼ਾਦ ਪਾਣੀ ਛਕਾਵਾਂਗੇ, ਤੁਹਾਡੀ ਰਾਤ ਨੂੰ ਗੁਰਸਿੱਖ ਮੁੱਠੀ ਚਾਪੀ ਕਰਨਗੇ, ਅਸੀਂ ਤੁਹਾਡੀ ਸੇਵਾ ਕਮਾਉਂਦੇ ਹਾਂ, ਚਲੋ ਸਾਡੇ ਕਹਿਣ ਤੇ ਨਾ ਇੱਕ ਰਾਤ ਹੋਰ ਟਿਕ ਜਾਓ। ਕਹਿੰਦੇ ਸੱਤ ਬਚਨ, ਵੀ ਇੰਨੇ ਪਿਆਰੇ ਬਚਨ ਕਰ ਰਹੇ ਸਨ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੀ ਰਸਨਾ ਤੋਂ ਨਿਕਲੇ ਬਚਨ ਕੋਈ ਗੱਲਾਂ ਤੇ ਨੀ ਨਾ ਹੋਣਗੀਆਂ। ਉਹ ਭਾਵੇਂ ਨਹੀਂ ਕਹਿਣ ਜੀ ਆਇਆਂ ਨੂੰ, ਇਹਦੇ ਨਾਲ ਕੀ ਬੇੜੇ ਪਾਰ। ਸਤਿਗੁਰੂ ਇਹ ਕਹਿ ਦੇਣ ਰਾਤ ਰਹਿ ਲਓ, ਇਹਦੇ ਵਿੱਚ ਹੀ ਬੇੜੇ ਪਾਰ। ਗੁਰੂ ਕੇ ਪਿਆਰਿਓ, ਸਤਿਕਾਰਯੋਗ ਬਾਬਾ ਆਨੰਦ ਸਿੰਘ ਸਾਹਿਬ ਨਾਨਕ ਸਾਹਿਬ ਕਲੇਬਾਂ ਵਾਲਿਆਂ ਨੂੰ ਕਿਸੇ ਤਰਕਵਾਦੀ ਨੇ ਆ ਕੇ ਸਵਾਲ ਕਰ ਦਿੱਤਾ, ਕਹਿਣ ਲੱਗੇ ਆ ਜਿਤਨੀ ਤੁਹਾਡੀ ਸੰਗਤ ਕਰਦੇ ਕਾਨ, ਇਹਨਾਂ ਦੇ ਪੱਲੇ ਵੀ ਕੁਝ ਪਿਆ ਏ। ਪੱਲੇ ਤੋਂ ਭਾਵ ਸੀ ਸੱਚ ਨਾਮ ਦਾ ਖਜ਼ਾਨਾ, ਕਿ ਐਵੀਂ ਨਾਲ ਟੋਲਾ ਬਣਾ ਕੇ ਤੁਰਿਆ ਫਿਰਦਾ ਏ। ਸਾਨੂੰ ਬੜੀ ਫਿਕਰ ਰਹਿੰਦੀ ਏ ਭਈ ਆਲੇ ਦੁਆਲੇ ਦੇ ਲੋਕ ਕੀ ਕਰਦੇ ਨੇ, ਇਹ ਫਿਕਰ ਨਹੀਂ ਹੁੰਦੀ ਮੇਰਾ ਮੂਰਖ ਮਨ ਕੀ ਕਰਦਾ ਏ, ਕਿਉਂਕਿ ਅਸੀਂ ਆਪਣੀ ਅੱਖਾਂ ਨਾ ਇਹ ਦੂਸਰੇ ਨੂੰ ਵੇਖਦੀਆਂ ਨੇ। ਆਪਣੇ ਆਪ ਨੂੰ ਵੇਖਣ ਲਈ ਸ਼ੀਸ਼ਾ ਚਾਹੀਦਾ ਹੈ, ਤੇ ਸ਼ੀਸ਼ਾ ਜਿਹੜਾ ਹੈ ਉਹ ਸਤਿਗੁਰੂ ਕੀ ਬਾਣੀ ਤੇ ਨਾਮ। ਬਾਹਰਲਾ ਸ਼ੀਸ਼ਾ ਤੇ ਬਾਹਰਲੀ ਚਮੜੀ ਦਿਖਾਏਗਾ ਨਾ, ਅੰਦਰਲੇ ਆਪਣੇ ਧਰਮਾਂ ਨੂੰ ਦੇਖਣ ਲਈ ਨਾਮ ਤੇ ਗੁਰਬਾਣੀ ਚਾਹੀਦੀ। ਸਾਹਿਬ ਐਵੇਂ ਨਹੀਂ ਕਹਿੰਦੇ ਗੁਰੂ ਧਾਰਨ ਕਰਕੇ ਮੁੜ ਕਮਾਈ ਕਰ ਨਾਮ ਦੀ, ਉਹਦੇ ਨਾਲ ਸਾਫ ਕਿਵੇਂ ਹੁੰਦਾ? ਗੁਰੂ ਬਚਨਾਂ ਨਾਲ ਗਿਣਤੀ ਨਹੀਂ ਵਧਾਣੀ, ਸਾਡਾ ਉਦਾਰ ਕਿਵੇਂ ਖੋਣਾ ਏ? ਕਹਿੰਦੇ ਠੀਕ ਆ, ਰਹਿ ਗਏ। ਸਤਿਗੁਰੂ ਦੇ ਬਚਨ ਤੀਰ ਵਾਂਗੂ ਅੰਦਰ ਲੱਗੇ। ਰਾਜਨਾ ਕਹਿਣ ਲੱਗਿਆ ਜੀ ਦੇਖੀਏ ਤਾਂ ਸਹੀ, ਵੀ ਕੱਲ ਆਸਣਾ ਤੇ ਰਹੇ, ਸ਼ਾਮਾਂ ਪਈਆਂ, ਅੰਦਰ ਜਾਗਿਆ ਵੀ ਕੱਲਾ ਕੱਲ ਕਿਰਿਆ ਦੇਖੀਏ। ਸਾਰੇ ਜਦੋਂ ਸ਼ਾਮ ਪਈ, ਸਿੱਖਾਂ ਦੇ ਅੱਜ ਸਾਰੇ ਕੰਮ ਕਾਰ ਛੁੱਟ ਗਏ, ਉਹਨਾਂ ਦੇ ਨੇਤਰ ਬੰਦ ਨੇ, ਹੱਥ ਜੁੜੇ ਹੋਏ ਨੇ, ਆਰਤੀ ਖੋਈ ਹੈ, ਕੀਰਤਨ ਖੋਇਆ ਹੈ, ਇੱਕ ਇੱਕ ਵਚਨ ਤੁਰ ਅੰਦਰੋਂ ਨਿਕਲਦਾ ਹੈ। ਇੱਕ ਤਾਂ ਉਹ ਅੰਦਰ ਵੱਜਦਾ ਗਿਆ, ਦੂਸਰਾ ਬੈਠਣ ਵਾਲਿਆਂ ਦੇ ਨੇਤਰਾਂ ਚੋਂ ਵੈਰਾਗ, ਉਹਨਾਂ ਦੇ ਚਿਹਰੇ ਦੀਆਂ ਲਾਲੀਆਂ ਤੱਕ ਕੇ ਨਾ ਅੰਦਰ ਨੂੰ ਸ਼ਰਮ ਜੀ ਮਹਿਸੂਸ ਹੋਏ। ਪਿਆਰਿਓ, ਪਰ ਜਿਹੜੀ ਅੱਜ ਰਾਤ ਲੰਘੀ ਨਾ, ਅੱਜ ਸੁਰਤੀ ਉਖੜੀ ਨਹੀਂ। ਜਿਹੜਾ ਰਸ ਲੈਣ ਆਏ ਸੀ ਉਹਦਾ ਰਸ ਕੁਝ ਸਮਾਂ ਮਿਲਿਆ, ਅੰਮ੍ਰਿਤ ਵੇਲੇ ਫੇਰ ਦਰਸ਼ਨ ਕੀਤੇ, ਸਾਧ ਸੰਗਤ ਹੋਰ ਅੰਦਰ ਭਰਿਆ। ਪਹਿਲੇ ਦਿਨ ਇਹਨਾਂ ਲੋਕਾਂ ਨੇ ਇੱਕ ਸ਼ਬਦ ਵਰਤਿਆ ਸੀ, ਗੁਰੂ ਕੀ ਸੰਗਤ, ਗੁਰੂ ਕਿਆ ਸਿੱਖਾਂ ਲਈ। ਕਹਿਣ ਲੱਗੇ ਸੋਚਿਆ ਕਰਤਾਰਪੁਰ ਦਿਆਂ ਮਾਲਕਾ, ਕਰਤਾਰਪੁਰ ਵਸਾਉਣ ਵਾਲਿਆ, ਤੂੰ ਇਹ ਕਰਤਾਰ ਭਾਵ ਵਾਹਿਗੁਰੂ ਵਰਗੇ ਨਿਰੰਕਾਰ ਵਰਗੇ ਬੰਦੇ ਪਾਲੇ ਨੇ, ਪਰ ਗੁਰਸਿੱਖਾਂ ਦੀਆਂ ਸੋਹਣੀਆਂ ਸਿਹਤਾਂ ਵੇਖ ਕੇ ਕਹਿਣ ਲੱਗੇ ਤੁਸਾਂ ਤੇ ਸਾਹ ਨਹੀਂ ਪਾਲੇ ਹੋਏ ਨੇ। ਇਹ ਮਨ ਬਹੁਤ ਵੱਡੇ ਉਪੱਧਰ ਕਰ ਬੈਠਦਾ ਏ। ਪਾਪੀ ਬੜਾ ਬੜਾ ਨਿੰਦਾ ਦਾ ਭਾਰ ਚਾੜ ਲੈਂਦਾ ਸਿਰ ਤੇ, ਸੋਹਣੀਆਂ ਸਿਹਤਾਂ ਇਹ ਸੋਚਦਾ ਸ਼ਾਇਦ ਖਾਣ ਪੀਣ ਵਾਲਿਆਂ ਦੇ ਬਣਦੀਆਂ ਨੇ। ਸਿਹਤ ਤਾਂ ਅੰਦਰਲੀ ਨੇ ਬਣਾਣੀ, ਭਾਵੇਂ ਸਰੀਰ ਦੇ ਪਤਲੇ ਹੋ ਭਾਰੇ ਹੋ, ਗੱਲ ਇਹ ਛੋੜੀ ਅੰਦਰੋਂ ਸੁਖੀ ਹੋ ਤੇ ਤੁਹਾਡੀ ਸੁੰਦਰਤਾ ਜਗਤ ਵੇਖ ਵੇਖ ਕੇ ਉਸ ਨੂੰ ਖਿੱਚੇਗੀ। ਪਰ ਜੇ ਅੰਦਰ ਹੀ ਮੈਲਾ ਏ, ਚਮੜੀ ਜਿੰਨੀ ਮਰਜ਼ੀ ਸੋਹਣੀ ਹੋਵੇ, ਸੈਂਟ ਸੈਂਟ ਲਾ ਕੇ ਜੋ ਮਰਜ਼ੀ ਕਰੀਏ, ਜਦੋਂ ਕਿਸੇ ਦਾ ਅੰਦਰ ਕੀ ਭੈੜੇ ਪੁਰਨੇ ਪੈਦਾ ਕਰੇਗਾ, ਉਹ ਕਾਹਦਾ ਸੋਹਣਾ ਹੋਏ ਤਾਂ। ਸੁੰਦਰਤਾ ਗੁਣਾ ਨਾਲ ਹੀ ਔਗਣਾ ਨਹੀਂ। ਖੈਰ, ਇਹਨਾਂ ਨੇ ਦੀਦਾਰ ਕੀਤੇ, ਅਗਲੇ ਦਿਨ ਤੁਰਨ ਲੱਗੇ। ਕਹਿਣ ਲੱਗੇ ਸਾਹਿਬਾ, ਸਾਡੇ ਤੋਂ ਪੁੱਲ ਹੋ ਗਏ ਸੀ, ਅਸਾਂ ਇਹ ਕਹਿ ਬੈਠੇ ਤੁਸਾਂ ਸਾਂਢ ਪਾ ਲਏ ਨੇ। ਆਖਣ ਲੱਗੇ ਅੱਜ ਲੱਗਦਾ ਤੁਸਾਂ ਨੇ ਚੰਗੇ 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 ਆਦਮੀ ਪਾਲੇ ਹੋਏ ਨੇ। ਚਾਹੇ ਜਾਈਏ ਅੰਦਰ ਕੁਝ ਕਹਿਵੇ ਵੀ ਰਹੀਏ, ਕਹਿੰਦੇ ਚਲੋ ਚਲੀਏ, ਕਹਿਣਗੇ ਵੀ ਕੱਲ ਕਿਹਾ ਸੀ ਅੱਜ ਹੁਣ ਵਹਿ ਗਏ ਨੇ। ਮਨ ਆਪੇ ਸਵਾਲ ਆਪੇ ਜਵਾਬ ਕਰਦਾ ਰਹਿੰਦਾ ਹੈ। ਗੁਰੂ ਸਵਾਰਿਓ ਤੁਸੀਂ ਪਾਠ ਕਰਨ ਆਇਓ ਨਾ, ਤੁਸੀਂ ਕਦੇ ਨੀ ਕੀਤਾ, ਅਚਾਨਕ ਆਏ ਸੰਗਤ ਵਿੱਚ, ਤੁਹਾਨੂੰ ਚੰਗਾ ਲੱਗਾ, ਤੁਸੀਂ ਬਹਿ ਗਏ ਪਾਠ ਕਰਨ, ਤੁਹਾਡਾ ਜੀ ਕਰਦਾ ਏ। ਮਨ ਕਹੇਗਾ ਲੋਕੀ ਕੀ ਕਹਿਣਗੇ, ਸੌ ਚੂਹੇ ਖਾ ਕੇ ਬਿੱਲੀ ਅੱਜ ਕਰਨ ਚੱਲੀ, ਕਿਸੇ ਕਿਹਾ ਨਹੀਂ, ਅੰਦਰੋਂ ਹੀ ਆਪਣੇ ਆਪ ਨੂੰ ਇਹ ਐਵੇਂ ਚੂਹੇ ਤੇ ਬਿੱਲੀ ਨਾਲ ਜੋੜਨ ਲੱਗ ਪਿਆ। ਜੇ ਇਹਦਾ ਮਤਲਬ ਗੁਰੂ ਕੇ ਪਿਆਰਿਓ, ਤੁਸੀਂ ਕਿਧਰੇ ਕੰਮ ਤੇ ਜਾਂਦੇ ਪਹਿਲਾਂ ਸ਼ਰਾਬ ਮਾਸ ਦੀਆਂ ਗੱਲਾਂ ਕਰਦੇ ਸੀ, ਹੁਣ ਜਦੋਂ ਤੁਸੀਂ ਘੁੜਾਪ ਦੀ ਗੱਲ ਕਰਨੀ ਸ਼ੁਰੂ ਕਰੋਗੇ, ਕਹਿਣ ਦੇ ਦੋ ਚਾਰ ਸੱਜਣ ਕਹਿ ਵੀ ਸਕਦੇ ਨੇ ਲੈ ਕੱਲ ਅਸੀਂ ਇਹਨੂੰ ਮਤਾਂ ਦਿੰਦੇ ਸਾਂ, ਸਾਨੂੰ ਪਿਆ ਦਿੰਦਾ ਈ, ਉਹ ਨਾ ਵੀ ਕਹਿਣ, ਮਨ ਵੀ ਅੰਦਰੋਂ ਕਹੇਗਾ ਲੋਕੀ ਕੀ ਕਹਿਣਗੇ, ਤੂੰ ਨਾ ਕਿਸੇ ਨੂੰ ਚੰਗੀ ਗੱਲ ਦੱਸ। ਇਹ ਮਨ ਦੀ ਖੇਡਾਂ ਨੇ, ਇਹਦੇ ਚ ਸੱਚਾਈ ਕੁਝ ਵੀ ਨਹੀਂ ਹੁੰਦੀ। ਗੁਰੂ ਸਵਾਰਿਓ ਗਰੀਬ ਨਿਵਾਸ ਪਿਤਾ ਜੀ ਨੇ ਕਿਰਪਾ ਕੀਤੀ ਇਹਨਾਂ ਤੇ, ਮੇਰ ਵਰਤਾਈ ਤੁਰਨ ਲੱਗੇ, ਕਹਿੰਦੇ ਤੁਸੀਂ ਬੰਦੇ ਪਾਲੇ ਸਾਹਿਬ, ਕਹਿੰਦੇ ਇੱਕ ਦਿਨ ਹੋਰ ਅਸੀਂ ਤੁਹਾਡੀ ਸੇਵਾ ਕਰਨੀ ਚਾਹੁੰਦੇ ਹਾਂ, ਰਹਿ ਗਏ। ਅਗਲੇ ਦਿਨ ਹੋਰ ਰੰਗ ਚੜਿਆ, ਅਗਲੇ ਦਿਨ ਕਹਿਣ ਲੱਗੇ ਗਰੀਬ ਨਿਵਾਸ ਤੁਸੀਂ ਦੇਵਤੇ ਪਾਲੇ ਹੋਏ ਨੇ। ਤੀਸਰੇ ਦਿਨ ਜਦੋਂ ਸਤਿਗੁਰੂ ਜੀ ਨੇ ਫਿਰ ਰੱਖ ਲਿਆ ਤੇ ਇਹਨਾਂ ਨੂੰ ਅੰਦਰ ਭਰ ਗਿਆ, ਸਾਹਿਬਾਂ ਗੁਰੂ ਨਾਨਕ ਪਿਤਾ ਦੇ ਕੋਲ ਆਉਣ, ਇਹਨਾਂ ਦੀ ਜ਼ੁਬਾਨ ਬੋਲਣ ਤੋਂ ਸੰਕੋਚ ਕਰੇ, ਨੇਤਰ ਖੁੱਲਣ ਤੋਂ ਬੰਦ ਪਿਆਰਿਓ ਸੰਕੋਚ ਪੈ ਕਰਦੇ ਨੇ, ਹੱਥ ਨਹੀਂ ਹਿਲਦੇ, ਜਿਵੇਂ ਕਿਸੇ ਨੂੰ ਬਹੁਤ ਵਧੇਰੇ ਨਸ਼ਾ ਚੜ ਜਾਵੇ ਉਹ ਸਾਈ ਤੇ ਰੰਗਾਂ ਦਾ। ਪਿਆਰਿਓ ਸਰੀਰ ਵੀ ਅਡੋਲ ਹੋਣਾ ਚਾਹੁੰਦਾ, ਮਨ ਤੇ ਹੋਏਗਾ ਤੇ ਤਾਂ ਹੀ ਅਡੋਲ ਹੋਏਗਾ ਨਾ, ਉਸ ਵਕਤ ਤਾਂ ਜਦੋਂ ਕੋਈ ਟਿਕਿਆ ਹੋਵੇ ਤੇ ਇਹ ਕੁਝ ਰਸ ਵਿੱਚ। ਰਸ ਵਾਲੇ ਲੋਕ ਦੱਸਦੇ ਨੇ, ਕਹਿਣ ਲੱਗੇ ਉਹ ਬੈਠਾ ਹੋਵੇ ਇੱਕ ਵਾਰ ਅਕੋਇਆ ਵੀ, ਗੁਰੂ ਕੇ ਪਿਆਰੇ ਰਲ ਬੈਠੇ ਸਨ, ਕੀਰਤਨ ਕੋਇਆ ਕਿਸੇ ਗ੍ਰਹਿ ਵਿਖੇ, ਮਾਲਕ ਨੇ ਰਹਿਮਤ ਕੀਤੀ, ਤਰਸ ਕੀਤਾ, ਜੁੜੇ ਸਨ, ਭੋਗ ਪੈ ਗਿਆ, ਉਹ ਬੈਠਾ ਟਿਕਾਓ ਵਿੱਚ, ਪ੍ਰਸ਼ਾਦ ਵਰਤਾਉਣ ਲੱਗੇ ਪ੍ਰਸ਼ਾਦਾ ਤੇ ਸਾਰੇ ਬੈਠੇ ਨੇ, ਬੱਤੀਆਂ ਜਗ ਪਈਆਂ, ਪਹਿਲਾਂ ਕੁਝ ਘੱਟ ਸਨ, ਬੇਨਤੀ ਵੀ ਕੀਤੀ ਵੀ ਬਾਕੀਆਂ ਨੂੰ ਛਕਾਓ, ਇਹਨਾਂ ਨੂੰ ਨਾ ਛੇੜੋ, ਬਾਅਦ ਪ੍ਰਸ਼ਾਦ ਛਕ ਲੈਣਗੇ, ਉਹ ਗੱਲਾਂ ਹੋ ਕੇ ਉਹਨਾਂ ਨੂੰ ਪਤਾ ਨਹੀਂ, ਪਰ ਉਹ ਫਿਰ ਵੀ ਨਹੀਂ ਮੁੜੇ। ਕੋਈ ਨਹੀਂ, ਬਾਅਦ ਚ ਬੈਠ ਕੇ ਤੁਸੀਂ ਨਾਮ ਜਪ ਲਿਓ, ਹੁਣ ਜਿਹੜਾ ਥਾਲੀ ਭਰ ਦੋ, ਇਹ ਕੀ ਜਾਣਨ, ਸਾਡੇ ਹੱਥ ਵਿੱਚ ਰਸ ਲੈਣਾ ਹੋਵੇ ਤੁਹਾਡੇ ਚੋਂ ਕੋਈ ਜਾਏਗਾ ਘਰ ਇਸ ਰਸ ਤੋਂ ਬਗੈਰ? ਸਾਡੇ ਵਸ ਵਿੱਚ ਨਹੀਂ ਅੰਦਰ ਨੂੰ ਟਿਕਾਉਣਾ, ਕਿਸੇ ਨੇ ਤਰਸ ਕਰਕੇ ਟਿਕਾ ਆਏ, ਸਾਡੇ ਵਸ ਵਿੱਚ ਨਹੀਂ ਨੇਤਰ ਬੰਦ ਕਰਕੇ ਬਹਿਣਾ, ਅਸੀਂ ਧੱਕੇ ਨਾਲ ਕਰਾਂਗੇ, ਮਨ ਨੇ ਨਹੀਂ ਕਰਨ ਦੇਣੇ। ਜਦੋਂ ਕਿਧਰੋਂ ਮੇਰਾ ਦੇ ਘਰ ਆਉਂਦਾ ਟਿਕਾ ਦਿੰਦਾ ਪਿਆਰਿਓ, ਹੁਣ ਕਿਸੇ ਨੇ ਟਿਕਾਇਆ ਅਸੀਂ ਕਿਵੇਂ ਹੁਣੇ ਰੋਟੀ ਖਾ ਕੇ ਫੇਰ ਉਹ ਉਸੇ ਤਰ੍ਹਾਂ ਬਹਿ ਜਾਵਾਂਗੇ? ਇੱਕ ਮਿੰਟ ਤਾਂ ਬਹੁਤ, ਸਕਿੰਟਾਂ ਦੀ ਖੇਡ ਪਿਆਰਿਓ ਰਸ ਵਿੱਚੋਂ ਕੱਢ ਕੇ ਐਕੋ ਜੇ ਗੰਦੇ ਖਿਆਲਾਂ ਵਿੱਚ ਲੈ ਜਾਂਦੀ, ਜਿੱਥੇ ਨਰਕ ਤੇ ਕੇਵਲ ਦੋਜਕ ਦੀ ਅੱਗ ਹੈ। ਤਾਂ ਹੀ ਜਦੋਂ ਸੋਝੀ ਨਾ ਹੋਵੇ ਬੜੇ ਬੜੇ ਵੱਡੇ, ਉਸ ਤੋਂ ਬਾਅਦ ਨਾ ਅਗਲੇ ਦਿਨ ਉਸਨੇ ਪੁੱਛਿਆ, ਜੇ ਮੈਂ ਇਹਨੂੰ ਖਿਲਾ ਲਿਆ ਤੇ ਕਿਹੜੀ ਮੇਰੇ ਤੋਂ ਭੁੱਲ ਹੋ ਗਈ? ਪੁੱਛਣ ਵਾਲਾ ਸਿਆਣਾ ਸੀ, ਇਹ ਗਲਤੀ ਕਰਨ ਵਾਲਾ ਗੁਰੂ ਕੇ ਪਿਆਰਾਂ ਵਿੱਚ ਰੰਗਿਆ ਹੋਇਆ ਸੀ ਉਵੇਂ, ਪਰ ਤਾਂ ਵੀ ਉਹ ਕੰਮ ਹੋ ਰਿਹਾ, ਜਾਣਨ ਲਈ ਕਹਿ ਰਿਹਾ ਏ, ਨਾ ਕਿ ਤਰਕ ਲਈ। ਜਦੋਂ ਉਹਨੇ ਇਹ ਗੱਲ ਕਹੀ ਨਾ, ਕਹਿਣ ਲੱਗੇ ਭਾਈ ਜੇ ਖਿਲਾ ਦਿੱਤਾ ਨੁਕਸਾਨ, ਉਹ ਕਹਿਣ ਲੱਗਾ ਯਾਦ ਰੱਖੀ ਸਿੰਘਾ, ਉਸ ਜਦੋਂ ਉਸ ਹਾਲਤ ਵਿੱਚ ਬਿਰਤੀ ਹੋਵੇ ਉਹਨੂੰ ਜਦੋਂ ਖਿਲਾ ਦੇਣਾ, ਉਹਦਾ ਅੰਦਰ ਇੰਨਾ ਕੁ ਦੁੱਖ ਮਹਿਸੂਸ ਕਰਦਾ ਏ, ਉਹ ਪ੍ਰਾਣ ਵੀ ਤਿਆਗ ਸਕਦਾ ਹੈ। ਉਸ ਘੜੀ ਇੱਕ ਚੈਨ ਹੁਣ ਆ ਬੰਦਾ ਕਹੇਗਾ ਅੱਖ ਖੁੱਲਣ ਨਾਲ ਕੀ ਹੋ ਜਾਏਗਾ, ਉਹ ਕਹੇਗਾ ਮਾੜਾ ਜਿਹਾ ਗੋਡਾ ਮੋਡਾ ਖਿਲਾਣ ਨਾਲ ਕੀ ਹੋ ਜਾਏਗਾ। ਸਾਹਿਬ ਤਾਂ ਕਹਿੰਦੇ ਜਿਨੇ ਚਾਕੀ ਸੋਈ ਜਾਣੇ ਗੂੰਗੇ ਕੀ ਮਠਿਆਈ, ਉਹੀ ਜਾਣੇਗਾ ਜਿਹਨੂੰ ਚੁਕਾਇਆ ਉਹਨੇ ਸਵਾਦ, ਜਿਸ ਰਸ ਆਇਆ ਸੋਈ ਜਾਣੇ। ਗੁਰੂ ਕੇ ਪਿਆਰਿਓ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਵਾਲਿਆਂ ਨੂੰ ਇਹ ਜਦੋਂ ਪੁੱਛਿਆ ਨਾ, ਉਂਝ ਲਈ ਫਿਰਦੇ ਹੋ ਕਿ ਇਹਨਾਂ ਨੂੰ ਕੁਝ ਦਿੱਤਾ ਵੀ ਜੇ ਇਹਨਾਂ ਨੂੰ ਸੱਚ, ਇਹਨਾਂ ਦੇ ਕੋਲ ਕੀ ਏ? ਬਾਬਾ ਆਨੰਦ ਸਿੰਘ ਜੀ ਨਾਨਕ ਸਰ ਵਾਲੇ ਮਹਾਂਪੁਰ ਕਹਿਣ ਲੱਗੇ, ਸਾਨੂੰ ਇਹਦਾ ਨੀ ਜੀ ਪਤਾ, ਮਹਾਂਪੁਰਖ ਨੇ ਆਪ ਥੋੜਾ ਕੁਝ ਕਹਿਣਾ ਤੇ ਆਪਣੇ ਤੇ ਗੱਲ ਆਉਣੀ। ਸਤਿਗੁਰੂ ਜੀ ਦੀ ਵਡਿਆਈ ਪ੍ਰਗਟ ਕਰਨ ਲਈ ਰਮਜਾਂ ਦਿੰਦੇ ਨੇ, ਸਾਡਾ ਅੰਦਰ ਸੁਣਦਾ ਨੀ। ਉਹ ਕਹਿਣ ਲੱਗੇ ਜੀ ਸਾਨੂੰ ਇਹ ਤਾਂ ਨਹੀਂ ਜੇ ਪਤਾ ਵੀ ਇਹਨਾਂ ਨੂੰ ਕੁਝ ਮਿਲਿਆ ਏ ਅੰਦਰੋਂ ਟਿਕਾਓ ਕੁਰਸ ਕਿ ਨਹੀਂ, ਪਰ ਇੱਕ ਚਿੰਤਾ ਜਾਂ ਬਚਨ ਜ਼ਰੂਰ ਕਰਦੇ ਹਾਂ। ਇੱਕ ਜੋਗੀ 100 ਸਾਲ ਆਪਣੇ ਤਰੀਕੇ ਨਾਲ ਜਪ ਤਪ ਕਰੇ, ਅਭਿਆਸ ਕਰੇ, ਉਹਦੀ ਬਿਰਤੀ ਜਿਸ ਹਾਲਤ ਵਿੱਚ 100 ਸਾਲ ਤੋਂ ਬਾਅਦ ਜਾਂਦੀ ਹੈ ਨਾ, ਗੁਰੂ ਨਾਨਕ ਸਾਹਿਬ ਦੇ ਨਿਵਾਜੇ ਹੋਏ ਮਹਾਂਪੁਰਖ ਦੀ ਇੱਕ ਰਾਤ ਸੰਗਤ ਕਰ ਲਵੇ, 100 ਸਾਲ ਤੋਂ ਵੱਧ ਬਿਰਤੀ ਅੱਗੇ ਲੈ ਜਾਂਦਾ ਹੈ। ਸਤ ਸੰਗਿਓ, ਕੋਈ ਮੰਨ ਸਕੇਗਾ 100 ਸਾਲ ਦਾ ਕੰਮ ਇੱਕ ਰਾਤ ਵਿੱਚ ਕਿਵੇਂ ਹੁੰਦਾ ਏ? ਸਾਹਿਬ ਕਹਿੰਦੇ ਮੰਨਣਾ ਵੀ ਨਹੀਂ ਆਪਾਂ ਨੇ, ਲੋੜ ਵੀ ਨਹੀਂ। ਮੰਨਣਾ ਕਿਨੂੰ ਏ? ਇੱਕ ਗੁਰੂ ਕੇ ਨਾਮ ਨੂੰ, ਕੋਈ ਸਤਿਗੁਰੂ ਜਿਹੜੇ ਨਾਮ ਜਪਣ ਲਈ ਤੇ ਗੁਰੂ ਧਾਰਨ ਕਰਨ ਲਈ ਕਹਿੰਦੇ, ਅੱਜ ਉਹ ਮੰਨੀਏ, ਜਦੋਂ ਰੱਬ ਕਿਰਪਾ ਕਰੇਗਾ ਫਿਰ ਉਸ ਬਚਨ ਨੂੰ ਮੰਨਾਂਗੇ ਨਹੀਂ ਦੇਖਾਂਗੇ। ਸਤ ਸੰਗਿਓ, ਅਸੀਂ ਵੀ ਕਾਲੇ ਪੈ ਜਾਂਦੇ ਹਾਂ ਨਾ, ਵੀ ਦੇਖੋ ਇਹਨੇ ਮਹਾਂਪੁਰਖਾਂ ਦਾ ਬਚਨ ਨਹੀਂ ਮੰਨਿਆ ਜੋ ਉਹਨੇ, ਕਿਉਂਕਿ ਮੰਨਣ ਜੋਗਾ ਨਹੀਂ। ਇੱਕ ਬੱਚੇ ਨੂੰ ਤੁਸੀਂ 20 ਕਿਲੋ ਭਾਰ 40 ਕਿਲੋ ਰੱਖ ਦਿਓ, ਉਹਦੀ ਸਮਰੱਥਾ ਹੈ ਕੇਵਲ ਸਤ ਸੰਗਤ 2-4 ਪੌਂਡ ਚੁੱਕਣ ਦੀ, ਉਹ ਕਿਵੇਂ ਚੁੱਕੇਗਾ? ਇਸ ਤਰ੍ਹਾਂ ਰੱਬ ਤੇ ਸਤਿਗੁਰਾਂ ਦੇ ਉੱਚੇ ਬਚਨ ਅਸੀਂ ਚਾਹੁੰਦੇ ਹਾਂ ਆਮ ਬੰਦਾ ਵੀ ਉਹਨੂੰ ਮੰਨ ਲਵੇ। ਵੀ ਤੂੰ ਮੰਨ ਲੈ ਠੀਕ ਏ, ਉਹ ਕਿਵੇਂ ਵਿਚਾਰਾ ਮੰਨੇ? ਉੱਤੋਂ ਹਾਂ ਕਰਦਾ, ਅੰਦਰੋਂ ਦਾ ਮੰਨਦਾ ਨਹੀਂ। ਸਾਹਿਬ ਕਹਿੰਦੇ ਨੇ ਅਸੀਂ ਮਨਾਈਏ ਗੁਰੂ ਨੂੰ, ਅਸੀਂ ਮਨਾਈਏ ਇਸ ਮਨ ਤੋਂ ਨਾਮ ਜਪਣ ਨੂੰ, ਇਹਨੂੰ ਮਨਾਈਏ ਸਾਧ ਸੰਗਤ ਵਿੱਚ ਲਿਆਉਣ ਲਈ, ਇਹ ਮਨਾਉਣਾ ਹੈ ਅਸੀਂ ਵੱਧ ਤੋਂ ਵੱਧ, ਕਿਸੇ ਨੂੰ ਨਹੀਂ ਆਪਣੇ ਆਪੇ ਨੂੰ ਮਨਾਉਣਾ ਹੈ। ਸਾਹਿਬ ਆਖਦੇ ਨੇ ਨਾ ਗੁਰੂ ਮਨਾਓ ਜਿਵੇਂ ਮੰਨਦਾ ਜੇ, ਅਸੀਂ ਦੁਨੀਆ ਨੂੰ ਨਹੀਂ ਆਪਣੀ ਗੱਲ ਕਰਨੀ। ਇਸੇ ਤਰ੍ਹਾਂ ਕੀ ਹੋਇਆ ਨਾ, ਜਦੋਂ ਸੁੱਤਿਆਂ ਸੁੱਤਿਆਂ ਅਸੀਂ ਕੀ ਕਰਦੇ ਹਾਂ ਤੇ ਜਦੋਂ ਜਾਗ ਖੁੱਲੇ ਅਸੀਂ ਰਾਜੇ ਕਿਵੇਂ ਬਣਦੇ ਹਾਂ? ਉਹੀ ਸਾਧੂ ਨੇ ਜਿਨ੍ਹਾਂ ਨੂੰ ਸਾਹ ਨਜ਼ਰ ਆਏ, ਦੂਜੇ ਦਿਨ ਮਨੁੱਖ, ਤੀਜੇ ਦਿਨ ਦੇਹ ਉੱਤੇ, ਚੌਥੇ ਦਿਨ ਜਦੋਂ ਆਏ ਨਾ ਭਿੱਜੇ ਹੋਏ ਗੁਰੂ ਪਿਆਰਾਂ ਵਿੱਚ, ਤੇ ਭਿੱਜੇ ਹੋਏ ਸਤਿਗੁਰੂ ਦੇ ਚਰਨਾਂ ਚ ਮੱਥਾ ਟੇਕ ਕੇ ਨਾ ਬਹਿ ਗਏ। ਸਾਹਿਬ ਕਹਿੰਦੇ ਜੀ ਆਓ ਅੱਜ ਅਸੀਂ ਤੁਹਾਨੂੰ ਤੋਰਾਂਗੇ, ਅੱਜ ਵਿਦਾਇਗੀ ਦਿਆਂਗੇ। ਉਹ ਬਾਹਰ ਨਿਕਲਦੇ ਆ, ਗੁਰੂ ਨਾਨਕ ਪਿਤਾ ਮਹਾਰਾਜ ਤੁਹਾਡੇ ਕੋਲ 3 ਦਿਨ ਆਉਂਦੇ ਰਹੇ ਹਾਂ ਇਜਾਜ਼ਤ ਲੈਣ ਲਈ, ਸਾਨੂੰ ਤੋਰੋ। ਪਹਿਲੇ ਦਿਨ ਅਸੀਂ ਤੁਹਾਡੇ ਇਹਨਾਂ ਜਿਹੜੇ ਜਿਨ੍ਹਾਂ ਦੇ ਦੀਦਾਰ ਕੀਤੇ, ਸਾਡੇ ਕੋਲ ਅੱਖ ਨਹੀਂ ਸੀ ਸਮਝਦੇ, ਸਾਂ ਸੱਚ ਵੇਖ ਰਹੇ ਹਾਂ, ਪਰ ਇਹ ਗਲਤੀ ਸਾਡੀ ਸੀ। ਅਸਾਂ ਇਹਨਾਂ ਨੂੰ ਆਖਿਆ ਸਾਨ ਪਾਲੇ, ਫਿਰ ਅਸਾਂ ਆਖਿਆ ਤੁਸੀਂ ਚੰਗੇ ਇਨਸਾਨ ਪਾਲੇ, ਫਿਰ ਸਾਡੀ ਬਿਰਤੀ ਥੋੜੀ ਜਾਗੀ, ਅਸੀਂ ਆਖਿਆ ਫਕੀਰ ਪਾਲੇ, ਦੇਵਤੇ ਪਾਲੇ, ਅੱਜ ਤੇਰੀ ਕਿਰਪਾ ਦੇ ਨਾਲ ਅਸੀਂ ਕਰਤਾਰਪੁਰ ਦੇ ਖਰਜੀਤ ਨੂੰ ਕੀ ਦੇਖਦੇ ਹਾਂ, ਤੁਸੀਂ ਜਿਉਂਦੇ ਜਾਗਦੇ ਰੱਬ ਪਾਲੇ ਹੋਏ ਨੇ। ਤੇ ਸਤਿਗੁਰੂ ਜੀ ਮਿਹਰ ਕਰੀ, ਅੱਗੇ ਤੇਰੇ ਕੋਲ ਆਉਂਦੇ ਸਾਂ, ਇਜਾਜ਼ਤ ਦੇ ਅਸੀਂ ਚਲੇ ਜਾਈਏ, ਅੱਜ ਤਰਲਾ ਲੈਣ ਆਏ ਹਾਂ। ਸਾਰੀ ਦੁਨੀਆ ਦਾ ਵੱਲੋਂ ਸਾਨੂੰ ਖਿੱਚੇ ਆਪਣੇ ਵੱਲ, ਇੱਕ ਕਿਰਪਾ ਕਰੀ ਕਰਤਾਰਪੁਰ ਤੋਂ ਬਾਹਰ ਜਾਣ ਨੂੰ ਨਾ ਕਵੀ, ਸਾਡੇ ਅੰਤਲੇ ਪਲ ਵੀ ਕਰਤਾਰਪੁਰ ਦੇ ਇਹਦੇ ਮਾਲਕ ਤੇ ਇਹਨਾਂ ਕਰਤਾਰ ਬੰਦਿਆਂ ਦੇ ਚਰਨਾਂ ਵਿੱਚ ਰਹਿਣ ਤੇ ਚਾਹੀਦੇ ਨੇ। ਸਤਿਗੁਰੂ ਹੁਣ ਜਾਣਾ ਨਹੀਂ, ਇਸ ਡਰ ਤੋਂ ਪਰੇ ਨਾ ਤਰੀ। ਗੁਰੂ ਕੇ ਪਿਆਰਿਓ, ਜਰਾ ਵਿਚਾਰ ਕਰੋ ਇਸ ਗੱਲ ਤੇ, ਇਹ ਸੁੱਤੇ ਸਨ ਕੀ ਨਜ਼ਰ ਆ ਰਿਹਾ, ਜਾਗੇ ਤੇ ਉਹ ਕਰਤਾਰ ਨਜ਼ਰ ਆ ਰਿਹਾ? ਸਤਿਗੁਰੂ ਅਜੀ ਆਖਦੇ ਨੇ ਗੁਰੂ ਧਾਰਨ ਕਰ, ਨਾਮ ਦੀ ਕਮਾਈ ਕਰਾਂਗੇ, ਅਸੀਂ ਰੋਗੀ ਨਹੀਂ ਹਾਂ, ਅਸੀਂ ਸੁੱਤੇ ਹੋਣ ਕਰਕੇ ਰੋਗੀ ਹਾਂ, ਅਸੀਂ ਦੁਖੀ ਨਹੀਂ ਹਾਂ, ਸਾਡੇ ਅਗਿਆਨਤਾ ਕਰਕੇ ਅਸੀਂ ਦੁੱਖ ਭੋਗ ਰਹੇ ਹਾਂ। ਗਰੀਬ ਨਿਵਾਜ ਪਿਤਾ ਜੀ ਕਹਿੰਦੇ ਤੁਸੀਂ ਪਰੇਸ਼ਾਨ ਤੇ ਕਲਪਨਾ ਨਹੀਂ ਲੈਣ ਵਾਸਤੇ ਆਏ, ਤੁਸੀਂ ਰਾਜੇ ਹੋ, ਪਰ ਰਾਜ ਪਾਤ ਦੇ ਮਾਲਕ ਉਸ ਦਿਨ ਬਣਾਂਗੇ ਜਿਸ ਦਿਨ ਸਤਿਗੁਰੂ ਜੀ ਦਾ ਬਚਨ ਸੁਣ ਅਸੀਂ ਗੁਰੂ ਕੇ ਪਿਆਰੇ ਹੋ ਉਹਦੇ ਕੋਲ बैठ के ओदी कमाई करांगे। उन्होंने तीन दिन च अख खुल गई। सतगुरु की मौत जिनी साड़ी भावना ते साड़ा नाम होएगा, सतगुरु की रजाए साल लगा देन, महीनिया जगा देन, दिन च जगा देन, चाहे किसी पल विच ही जगा देन। इह जगाउण वाला जाने पर असीं किवें जागणा है, इस विषय ते सतगुरु जिवें मेहर करनगे तुहाडी असीस नाल लगातार आपां रल के आउण वाले दिनां च विचार करनी है। समाप्ति तो पहला आओ तन गुरु नानक पिता महाराज मेरे पातशाह अते सतगुरु दे उस नाम नाल दो चार मिनट अपने आप नूं जोड़िए ताकि सुखी होइए ते इस बचन नूं पाल सकिए जे। वाहेगुरु 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 साध संगत विच लै के आउण। आप जी ने कोशिश करनी गुरु सवारियो समा उचे चा कढ़ना तां के रल मिल के आपां सतगुरु जी दे घर बैठ के अपनियां मुश्किलां ते सतगुरु दे घरों जिहड़ी दवाई मिलदी उहदा दीदार करांगे। सतगुरु दा इक इक बचन जिवें साहिब नूं पाएगा ओहदे मुताबिक आप जी नाल रल के विचारां करांगे। यतन करना आप भी आइए होरना नूं प्रेर के लियाइए ते गुरु पातशाह दे घर दे खजाने चो सुख लै सकीए जीओ। इन्ने वचन प्रवान करने फुल चुक दी खिमा कर दे कोई पते बुलाओ जी। वाहिगुरु जी का खालसा वाहिगुरु जी की फतेह।